पर पर पुन पुन सीसा जी पुन पुन सीसा बंद बार बार जगदीसा एकंकार सतगुरु तेरे प्रसाद सच वाहे गुरु जे के फते है घन विनाशन सो जिस मह अमृत ज्ञान है मानक भगत वैराग गुरु ग्रंथ साहिब उदद बंदो
करे अनुराग
गुरु ग्रंथ साहिब उदद बंदो करे अनुराग
सतनाम श्री वाहे गुरु साहिब जीओ चौपाई कयो खालसे हम सिद्क पंडारे शीस ऊपर हम सिद्क नहारे एक शीस क्या सो शीस ताई हम सिखी ने दें गुआई
वाहे गुरु जी का खालसा वाहे गुरु जी की फतेह। जोगो जोगा टल सतगुरु श्री गुरु ग्रंथ साहिब जी महाराज जी दी पवित्र पावन हजूरी च नौवें गुरदेव तिलक ते जंजू दे राखे सतगुरु श्री गुरु तेग बहादुर साहिब जी महाराज जी दे पावन पवित्र चरण छो प्राप्त इतिहासक स्थान ते हाजरियां भर के आप समूह माई भाई अपने जीवन दियां घड़ियां गुरु लेखे ला के सफला और सकारथा कर रहे अवर काज तेरे कित न काम मिल साध संगत भज केवल नाम। सतसंगत करना अति जरूरी है, इस सतगुरां दा हुक्म है। संध्या दे सजे दवाना च नेता प्रति श्री गुर पंथ प्रकाश दी चल रही लड़ीवार कथा आप जी बहुत ही अदब सत्कार सहित सरवण कर रहे। श्री गुर पंथ प्रकाश ए पवित्र ग्रंथ जो भाई साहब भाई रतन सिंह जी पंगू जी ने लिखिया है, तकरीबन 33 साल दी मेहनत तो बाद ये ग्रंथ लिखिया। किवें किवें कित्थों कित्थों जा के बजुर्गां कोलों वड्डियां कोलों इतिहासक थावां दे दर्शन करके इस वड्डी मेहनत नाल इस ग्रंथ दी तैयारी भाई रतन सिंह होणा ने कीती और अंग्रेजां नूं सही जानकारी गुरु पंथ दे दित्ती। कलगीधर जी दे कुछ प्रसंगां दा जिक्र आ रहा है कि श्री आनंदपुर साहब तो महाराज जी ने चलण दी तैयारी कीती है, चारे पासों घेराबंदी है। माता जी ते कुछ के संगत ने आख्या जी असी नहीं रहना आनंदपुर साहब, सतगुरु जी तां हौसला दिंदे है कि बाहर जाया नुकसान होवेगा, पर ये नहीं मन्ने। कहण लगे जी वेखो उन्हां ने कसमां खाधियां ने, ठाकुर जी दी कसम खाधी है। महाराज जी कहिंदे बेईमान लोक ने कसमां ते यकीन ना करो। उस वक्त जदों इह ना मन्ने ते गुरदेव ने इह भी विखाया कि किवें इन्हां अपणियां कसमां तोड़ियां। जदों इन्हां बहुत ही जिद कीती जाण दी ते फिर सतगुरां आख्या फिर लिख के दे दिओ कि सानू गुरु जी कहिंदे रहे ने असीं उन्हां दी नहीं मन्नी, ਆਪਣੀ ਮਰਜ਼ੀ ਨਾਲ ਚੱਲਿਆਂ। ਕਲਗੀਧਰ ਸਾਡੇ ਗੁਰੂ ਨਹੀਂ, ਅਸੀਂ ਉਹਨਾਂ ਦੇ ਸਿੱਖ ਨਹੀਂ। ਇਹ ਸੁਣ ਕੇ ਕਈ ਬਦਾਵੀਆਂ ਨੇ ਬਦਾਵਾ ਲਿਖ ਦਿੱਤਾ। ਮਹਾਰਾਜ ਜੀ ਦੇ ਮਰ ਜੀਵੜੇ ਸਿੰਘ ਸੀ, ਸਤਿਗੁਰਾਂ ਨੇ ਉਹਨਾਂ ਨੂੰ ਕਿਹਾ ਭਾਈ ਤੁਸੀਂ ਵੀ ਲਿਖ ਦਿਓ ਜਾਣਾ ਤਾਂ। ਉਹਨਾਂ ਸਿੰਘਾਂ ਨੇ, ਮਰ ਜੀਵੜੇ ਸਿੰਘਾਂ ਨੇ, ਜਿਨ੍ਹਾਂ ਦਾ ਸਿਰ ਪਰਿਓਂ ਡੇਰਾ ਹੈ, ਜੋ ਜਵਾਬ ਮਹਾਰਾਜ ਕਲਗੀਧਰ ਸਵਾਮੀ ਜੀ ਨੂੰ ਦਿੱਤਾ ਹੈ, ਉਹ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਅੱਜ ਦੇ ਪ੍ਰਸੰਗ ਵਿੱਚ ਲਿਖ ਰਹੇ ਨੇ। ਇਹ ਹੈ ਸਿੱਖੀ ਖੰਡਿਓਂ ਤਿੱਖੀ, ਵਾਲੋਂ ਨਿੱਕੀ, ਤੇ ਇਸ ਰਾਹ ਤੇ ਚੱਲਣ ਵਾਲੇ, ਇਸ ਰਾਹ ਦੇ ਪਾਂਧੀ ਕਲਗੀਧਰ ਪਾਤਸ਼ਾਹ ਨੂੰ ਜਿਵੇਂ ਜਵਾਬ ਦੇ ਕੇ ਦੱਸ ਰਹੇ ਨੇ, ਸਰਵਣ ਕਰਨ ਤੋਂ ਪਹਿਲਾਂ ਮਨ ਬਿਰਤੀਆਂ ਇਕਾਗਰ ਕਰੀਏ। ਬਾਜਾਂ ਵਾਲੇ ਚੋਜੀ ਪ੍ਰੀਤਮ ਤੇ ਉਹਨਾਂ ਮਹਾਨ ਮਰ ਜੀਵੜੇ ਸੂਰਮੇ ਸਿੰਘਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਕਯੋ ਖਾਲਸੈ ਹਮ ਸਿਦਕ ਭੰਡਾਰੈ।
ਜਦੋਂ ਸਤਿਗੁਰੂ ਜੀ ਨੇ ਕਿਹਾ ਨਾ ਸਿੰਘੋ ਤੁਸੀਂ ਵੀ ਲਿਖ ਦਿਓ ਬਦਾਵਾ, ਤਾਂ ਸਿੰਘਾਂ ਨੇ ਅੱਗੋਂ ਬੇਨਤੀ ਕੀਤੀ ਮਹਾਰਾਜ ਅਸੀਂ ਸਿਦਕ ਨੂੰ ਸੰਭਾਲਾਂਗੇ, ਅਸੀਂ ਤਾਂ ਤੁਹਾਡੇ ਚਰਨਾਂ ਚ ਰਜੋਈਏ ਕਰਦੇ ਹਾਂ, ਸਾਡੀ ਸਿੱਖੀ ਕੇਸਾਂ ਸਵਾਸਾਂ ਨਾਲ ਸਿਦਕ ਨੂੰ ਨਿਭਾਉਂਦਿਆਂ ਸਾਡਾ ਸੀਸ ਚਲਾ ਜਾਵੇ ਪਰ ਇਹ ਸਿੱਖੀ ਨਾ ਜਾਵੇ, ਅਸੀਂ ਆਪਣਾ ਸਿਦਕ ਨਾ ਹਾਰੀਏ। ਮਹਾਰਾਜ ਜੀ ਅਸੀਂ ਤਾਂ ਸਿਦਕ ਦੀ ਸੰਭਾਲ ਕਰਾਂਗੇ।
ਸੀਸ ਉੱਪਰ ਹਮ ਸਿਦਕ ਨਾ ਹਾਰੇ।
ਮਹਾਰਾਜ ਜੀ ਸੀਸ ਜਿਹੜਾ ਭਾਵੇਂ ਚਲਾ ਜਾਏ ਪਰ ਅਸੀਂ ਆਪਣਾ ਸਿੱਖੀ ਸਿਦਕ ਨਹੀਂ ਹਾਰਾਂਗੇ।
ਏਕ ਸੀਸ ਕਿਆ ਸੋ ਸੀਸ ਤਾਈ।
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਹਾਰਾਜ ਇੱਕ ਸਿਰ ਦੀ ਗੱਲ ਕੀ ਹੈ, ਏਦਾਂ ਦੇ ਸੌ ਸਿਰ ਹੋਣ ਨਾ ਸਾਡੇ ਕੋਲ, ਇੱਕ ਸਿਰ ਦੇ ਕੇ ਸਿਦਕ ਸੰਭਾਲੀਏ, ਦੁਬਾਰਾ ਫਿਰ ਇੱਕ ਸਿਰ ਦੇ ਕੇ ਸਿਦਕ ਸੰਭਾਲੀਏ, ਤੀਸਰੀ ਵਾਰ ਫਿਰ ਸਿਰ ਦੇ ਕੇ ਸਿਦਕ ਦੀ ਸੰਭਾਲ ਕਰੀਏ, ਏਦਾਂ ਸੈਂਕੜੇ ਵਾਰ ਸਿਰ ਮਿਲਣ ਤੇ ਸੈਂਕੜੇ ਵਾਰ ਆਪਣੇ ਸਿਰ ਦੇ ਕੇ ਸਿਦਕ ਦੀ ਸੰਭਾਲ ਕਰੀਏ। ਹੇ ਬਾਜਾਂ ਵਾਲੇ ਪਾਤਸ਼ਾਹ, ਇਹੋ ਜਿਹੇ ਸੈਂਕੜੇ ਸੀਸ ਤੁਹਾਡੇ ਚਰਨਾਂ ਤੋਂ ਕੁਰਬਾਨ ਨੇ। ਐਸੇ ਸੈਂਕੜੇ ਸੀਸ ਤੁਹਾਡੇ ਚਰਨਾਂ ਤੋਂ ਕੁਰਬਾਨ ਹਨ।
ਹਮ ਸਿੱਖੀ ਨੈ ਦੇ ਗਵਾਈ।
ਮਹਾਰਾਜ ਜੀ ਅਸੀਂ ਸਿੱਖੀ ਨਹੀਂ ਗਵਾਉਣੀ, ਅਸੀਂ ਇਹ ਸਿੱਖੀ ਦਾ ਸਿਦਕ ਨਹੀਂ ਹਾਰਨਾ।
ਹਮ ਕੋ ਜਾਵੋ ਜਹਾਂ ਖੜਾਏ।
ਭਾਈ ਦਇਆ ਸਿੰਘ ਵਰਗੇ ਸਿੰਘ ਸੀ ਜਿਹੜੇ ਬੇਨਤੀਆਂ ਕਰ ਰਹੇ ਨੇ, ਕਹਿਣ ਲੱਗੇ ਮਹਾਰਾਜ ਸਾਨੂੰ ਜਿਸ ਜਗ੍ਹਾ ਤੇ ਜਿਸ ਥਾਂ ਤੇ ਵੀ ਆਪ ਜੀ ਸਾਨੂੰ ਖੜਾ ਕਰੋਗੇ,
ਜੋ ਲੋ ਸਾਸ ਨਾ ਚੱਕੇ ਪਾਏ,
ਜਿਸ ਜਗ੍ਹਾ ਤੇ ਖੜਾ ਕਰ ਦਿਓਗੇ ਜਦੋਂ ਤੱਕ ਸਾਡੇ ਸਰੀਰ ਚ ਸਾਹ ਚੱਲਣਗੇ, ਮਹਾਰਾਜ ਉਥੋਂ ਆਪਣਾ ਪੈਰ ਟਸ ਤੋਂ ਮਸ ਨਹੀਂ ਹੋਣ ਦਿਆਂਗੇ। ਕਿੱਥੇ ਖੜਿਆ ਕਰ ਦੋਗੇ? ਵੈਰੀਆਂ ਦੇ ਸਾਹਮਣੇ, ਜੰਗ ਦੇ ਮੈਦਾਨ ਚ, ਜਿੱਥੇ ਵੀ ਖੜਾ ਕਰ ਦਿਓਗੇ ਸਤਿਗੁਰੂ ਜੀ ਸਾਨੂੰ, ਜਦੋਂ ਤੱਕ ਸਾਡੇ ਸਰੀਰ ਚ ਸਾਹ ਚੱਲਦੇ ਨੇ ਕਲਗੀਧਰ ਜੀ, ਜਿੱਥੇ ਤੁਸੀਂ ਖੜਿਆ ਕੀਤਾ ਹੋਵੇਗਾ ਉਥੋਂ ਇੱਕ ਕਦਮ ਭਰ ਵੀ ਆਪਣਾ ਪੈਰ ਡਾਵਾਂ ਡੋਲ ਨਹੀਂ ਕਰਾਂਗੇ। ਹਾਂਜੀ,
ਸ੍ਰੀ ਸਤਿਗੁਰ ਸਿੰਘ ਲੱਗੇ ਪਿਆਰੇ।
ਕਲਗੀਧਰ ਜੀ ਨੂੰ ਸਿੰਘਾਂ ਦਾ ਇਹ ਜਵਾਬ ਸੁਣ ਕੇ ਸਿੰਘ ਬੜੇ ਪਿਆਰੇ ਲੱਗੇ। ਮਹਾਰਾਜ ਜੀ ਕਹਿੰਦੇ ਬਲਿਆਰ ਖਾਲਸਾ ਜੀ, ਵਾਰੇ ਖਾਲਸਾ ਜੀ, ਘੁੰਮਾ ਖਾਲਸਾ ਜੀ, ਤੁਹਾਡੇ ਤੋਂ ਵਾਰਨੇ ਖਾਲਸਾ ਜੀ। ਮਹਾਰਾਜ ਜੀ ਬੜੇ ਖੁਸ਼ ਹੋਏ ਸਿੰਘਾਂ ਦਾ ਇਹ ਬਚਨ ਸੁਣ ਕੇ।
ਹੋਏ ਪਰਸੰਨ ਗੁਰ ਬਚਨੀ ਉਚਾਰੇ।
ਪ੍ਰਸੰਨ ਹੋ ਕੇ ਖਾਲਸੇ ਤੇ ਕਲਗੀਧਰ ਜੀ ਨੇ ਬਚਨ ਉਚਾਰਨ ਕੀਤੇ।
ਤਨ ਖਾਲਸੋ ਤਨ ਪੰਥ ਪੁਚੰਗੀ, ਰੱਖਿਓ ਬੀਜ ਜਾਣ ਸਿੱਖੀ ਚੰਗੀ।
ਮਹਾਰਾਜ ਜੀ ਕਹਿੰਦੇ ਧਨ ਖਾਲਸਾ ਧਨ ਭੁਜੰਗੀ, ਭੁਜੰਗੀ ਇਹ ਜਿਹੜੇ ਸ਼ਸਤਰਧਾਰੀ ਸੂਰਮੇ ਯੋਧੇ, ਇਹ ਧਨ ਨੇ, ਇਹ ਖਾਲਸਾ ਧਨ ਹੈ ਜਿਨ੍ਹਾਂ ਨੇ ਸਿੱਖੀ ਦਾ ਬੀਜ ਚੰਗਾ ਜਾਣ ਕੇ ਰੱਖ ਲਿਆ, ਜਿਨ੍ਹਾਂ ਸਿੱਖੀ ਦਾ ਬੀਜ ਰੱਖ ਲਿਆ ਔਰ ਇਹ ਸਿੱਖੀ ਨੂੰ ਚੰਗੀ ਜਾਣ ਕੇ ਇਹਦਾ ਬੀਜ ਰੱਖਿਆ ਹੈ।
ਬੌਰ ਖਾਲਸੋ ਐਸੇ ਉਚਾਰਾ,
ਫਿਰ ਖਾਲਸੇ ਨੂੰ ਮਹਾਰਾਜ ਜੀ ਕਹਿਣ ਲੱਗੇ
ਹਮੇ ਕਹੋ ਦੱਸੋ ਮੋਰਚਾ ਪਾਰਾ।
ਖਾਲਸੇ ਨੇ ਬੇਨਤੀ ਕੀਤੀ ਮਹਾਰਾਜ ਹੁਣ ਸਾਡੇ ਲਈ ਹੁਕਮ ਦੱਸੋ, ਸਾਡੇ ਲਈ ਕੀ ਮੋਰਚਾ, ਅਸੀਂ ਕਿੱਥੇ ਲਾਈਏ, ਜੋ ਆਪ ਜੀ ਹੁਕਮ ਫਰਮਾਓਗੇ ਆਪ ਜੀ ਦੇ ਹੁਕਮ ਦੀ ਪਾਲਣਾ ਕਰਾਂਗੇ।
ਤੋ ਸ਼੍ਰੀ ਸਤਿਗੁਰ ਐਸੇ ਕਹਿਓ,
ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਫਿਰ ਬੋਲੇ ਕਹਿਣ ਲੱਗੇ
ਜੈ ਹਮ ਹੋਵੇ ਤੇ ਤੁਮ ਰਹਿਓ।
ਮਹਾਰਾਜ ਜੀ ਕਹਿੰਦੇ ਖਾਲਸਾ ਜੀ ਜਿੱਥੇ ਅਸੀਂ ਹੋਵਾਂਗੇ ਉੱਥੇ ਤੁਸੀਂ ਸਾਡੇ ਕੋਲ ਰਹੋਗੇ, ਜਿੱਥੇ ਅਸੀਂ ਹੋਵਾਂਗੇ ਉੱਥੇ ਤੁਸੀਂ ਸਾਡੇ ਨਾਲ ਹੋ।
ਬਾਤ ਖਾਲਸੇ ਸੋ ਮਨ ਲਈ,
ਮਹਾਰਾਜ ਜੀ ਦੇ ਬਚਨ ਖਾਲਸੇ ਨੇ ਸਤ ਕਰਕੇ ਮੰਨੇ।
ਤੋ ਲੋਕਨ ਸੁਨ ਭਾਜੜ ਕਰ ਦਈ,
ਉਧਰ ਆਨੰਦਪੁਰ ਸਾਹਿਬ ਚ ਜਿਹੜੇ ਹੋਰ ਲੋਕ ਸਨ ਉਹਨਾਂ ਨੂੰ ਭਾਜੜ ਪਈ ਹੋਈ ਸੀ ਆਨੰਦਪੁਰ ਸਾਹਿਬ ਛੱਡ ਕੇ ਜਾਣ ਦੀ।
ਦੋਹਰਾ ਸਾਹਿਬ ਜਾਦਨ ਸਭਨ ਲੈ ਸਾਥ ਤਿਆਰੀ ਕੀਨ,
ਚਾਰੋ ਸਾਹਿਬਜ਼ਾਦਿਆਂ ਨੂੰ ਪਰਿਵਾਰ ਨੂੰ ਨਾਲ ਲੈ ਕੇ ਅਖੀਰ ਕਲਗੀਧਰ ਪਾਤਸ਼ਾਹ ਜੀ ਨੇ ਸ਼੍ਰੀ ਆਨੰਦਪੁਰ ਸਾਹਿਬ ਨੂੰ ਛੱਡ ਕੇ ਜਾਣ ਦੀ ਤਿਆਰੀ ਕੀਤੀ।
ਸਮੇਂ ਸਾਂਝ ਤੇ ਆਨੰਦਪੁਰੋਂ ਤੁਰੇ ਰੋਪੜ ਵੱਲ ਚੀਨ,
ਰਾਤ ਦਾ ਸਮਾਂ ਸੀ, ਸ਼੍ਰੀ ਆਨੰਦਪੁਰ ਸਾਹਿਬ ਤੋਂ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਨੇ ਰੋਪੜ ਵਾਲੇ ਪਾਸੇ ਨੂੰ ਕੂਚ ਕੀਤਾ, ਸ਼੍ਰੀ ਆਨੰਦਪੁਰ ਸਾਹਿਬ ਤੋਂ ਰੋਪੜ ਵਾਲੇ ਪਾਸੇ ਵਧੇ ਹਨ।
ਚੋਪਈ ਕਿਚਕ ਸਿੰਘ ਤੋਂ ਪਿੱਛੇ ਲਗਾਏ,
ਕੁਝ ਕ ਸਿੰਘ ਤਿਆਰ ਬਰ ਤਿਆਰ ਮਹਾਰਾਜ ਜੀ ਨੇ ਪਿੱਛੇ ਲਾਏ ਹਨ।
ਨਾਮਦਾਰ ਤੇ ਜੋ ਗੁਰ ਪਾਏ,
ਸਤਿਗੁਰੂ ਸੱਚੇ ਪਾਤਸ਼ਾਹ ਨੂੰ ਪਾਉਣ ਵਾਲੇ ਸਿਰ ਕੱਢ ਸਿੰਘ ਸੀ ਨਾ ਵੱਡੇ ਵੱਡੇ ਸੂਰਮੇ ਭਾਈ ਉਦੇ ਸਿੰਘ ਵਰਗੇ, ਉਹਨਾਂ ਦੀ ਡਿਊਟੀ ਪਿਛਲੇ ਪਾਸੇ ਲਾਈ ਕੇ ਦੁਸ਼ਮਣਾਂ ਨੂੰ ਤੁਸਾਂ ਰੋਕਣਾ।
ਇਸੀ ਤੋਰ ਕੁਛ ਮੋਹਰੇ ਕੀਏ,
ਔਰ ਕੁਝ ਕ ਸਿੰਘਾਂ ਯੋਧਿਆਂ ਦਾ ਜਥਾ ਆਪਣੀ ਫੌਜ ਦੇ ਅਗਲੇ ਪਾਸੇ ਮੂਹਰਲੇ ਪਾਸੇ ਸਤਿਗੁਰਾਂ ਨੇ ਕੀਤਾ।
ਕਿਛਕ ਦੁਵੱਲੀ ਥੇ ਕਰ ਦੀਏ,
ਔਰ ਕੁਝ ਮਹਾਰਾਜ ਜੀ ਨੇ ਆਪਣੇ ਦੋਵਾਂ ਪਾਸੇ ਸੱਜੇ ਖੱਬੇ ਸਿੰਘ ਕੀਤੇ ਹਨ।
ਕਬੀਲੇ ਤੋਰੇ ਮਦ ਛਪਾਏ,
ਔਰ ਵਿਚਕਾਰ ਸਤਿਗੁਰਾਂ ਨੇ ਆਪਣਾ ਸਾਰਾ ਪਰਿਵਾਰ ਉਹਨਾਂ ਨੂੰ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਟੋਰਿਆ।
ਸਤਿਗੁਰ ਪਇਓ ਉਨ ਕਰਨ ਸਹਾਇ,
ਔਰ ਕਲਗੀਧਰ ਪਾਤਸ਼ਾਹ ਜੀ ਨਾਲ ਤਿਨਾਂ ਦੀ ਸਹਾਇਤਾ ਲਈ ਜਾ ਰਹੇ ਹਨ।
ਪਾਛੇ ਪੜੇ ਪਹਾੜੀਏ ਤਾਏ,
ਪਹਾੜੀਆਂ ਨੇ ਆਪਣੀਆਂ ਕਸਮਾਂ ਭੁਲਾ ਦਿੱਤੀਆਂ, ਆਪਣੀਆਂ ਕਸਮਾਂ ਤੋੜ ਕੇ ਇਹਨਾਂ ਨੇ ਪਿੱਛੋਂ ਹੱਲਾ ਬੋਲ ਦਿੱਤਾ।
ਮਾਰ ਸਿੰਘਨ ਤੈ ਦਏ ਹਟਾਏ,
ਸਿੰਘਾਂ ਨੇ ਮਾਰ ਮਾਰ ਕੇ ਪਹਾੜੀਆਂ ਦੇ ਮੂੰਹ ਤੋੜ ਕੇ ਰੱਖ ਦਿੱਤੇ, ਇਹਨਾਂ ਨੂੰ ਪਾਸੇ ਹਟਾ ਦਿੱਤਾ।
ਅੱਗੇ ਚੜ ਗਏ ਉਹ ਸਰਸੈਨੀ,
ਜਦੋਂ ਅੱਗੇ ਵਧੇ ਤੇ ਅੱਗੇ ਸਰਸਾ ਨਾਲਾ ਉਹ ਵੀ ਪੂਰਾ ਭਰ ਕੇ ਵਗਦਾ, ਉਹ ਵੀ ਕਹਿੰਦਾ ਮੈਂ ਮਾਨੋ ਅੱਜ ਹੀ ਵਗਣਾ।
ਭਾਈ ਦੋਏ ਵੱਲੋਂ ਵੱਡ ਭੀੜ,
ਹੁਣ ਦੋਹਾਂ ਵੱਲੋਂ ਭੀੜ, ਪਿੱਛੋਂ ਦੁਸ਼ਮਣਾਂ ਦੀ ਫੌਜ ਹੈ, ਅੱਗੇ ਸਰਸਾ ਦਾ ਚੜਿਆ ਹੋਇਆ ਠਾਠਾ ਮਾਰਦਾ ਪਾਣੀ ਹੈ।
ਤੈ ਲੋਕਨ ਕੋ ਛੁੱਟ ਗਏ ਧੀਰ,
ਇੱਥੇ ਆਣ ਕੇ ਸਰਸਾ ਦੇ ਕਿਨਾਰੇ ਬਹੁਤਿਆਂ ਦਾ ਧੀਰਜ ਛੁੱਟ ਗਿਆ।
ਭਇਓ ਕਉ ਕਿਤ ਕਿਤੇ ਬਾਹੀਰ,
ਇੱਥੇ ਹੁਣ ਇਕੱਠੇ ਨਾ ਰਹਿ ਸਕੇ ਸਾਰੇ, ਇੱਥੇ ਖਿੰਡ ਗਏ ਸਾਰੇ, ਕੋਈ ਕਿੱਧਰ ਕੋਈ ਕਿੱਧਰ, ਮਹਾਰਾਜ ਜੀ ਦਾ ਬਹੀਰ ਵੀ ਖਿੰਡ ਗਿਆ।
ਜੋ ਕੋ ਮੁੜ ਪਾਛੇ ਗਏ,
ਜਿਹੜਾ ਕੋਈ ਮੁੜ ਕੇ ਪਿੱਛੇ ਨੂੰ ਗਿਆ ਵਾਪਸ, कि शायद असी भज के आनंदपुर साहब नू बड़ जाइए।
सो तो लुट पहाड़ियन ले ओ,
उना नू पहाड़िया ने लुट लिया जां मार दिता।
वड़े ओ जो आगे मद दरिया,
जेड़ा अगे दरिया वाले पासे सरसा नदी वाले पासे वधिया विच बड़ के पार लंघन लई।
सो रुड़ गयो कित हाथ न आए,
सरसा दा पानी ठाठा मारदा चढ़ के वग रहा सी, ओदे विच कई रुड़ गए, कईयां दे प्राण ओदे च रुड़ के गवाच गए।
दोहरा दिवस चढ़ियो लांगा परियो, उतर गयो किछ नीर।
कहिंदे इन्ने नूं लो लग गई ते लांगा उत्थों पै गया, जदों पानी भी जिहड़ा चढ़िया सी रात ओह हुण उतरिया है।
को आगे को पाछे वड़ियो, ਧਰਿਓ ਨਕੇ ਨੂੰ ਤੀਰ।
ਕੋਈ ਅੱਗੇ ਨੂੰ ਜਾ ਵੜਿਆ ਤੇ ਕੋਈ ਪਿੱਛੇ ਰਹਿ ਗਿਆ, ਕਿਸੇ ਨੇ ਧੀਰਜ ਨਹੀਂ ਰੱਖਿਆ। ਹੁਣ ਜਿੰਨਾ ਬਹੀਰ ਆਇਆ ਸੀ ਆਨੰਦਪੁਰ ਸਾਹਿਬ ਚੋਂ, ਜਿਹੜੇ ਆਮ ਲੋਕ ਰਹਿਣ ਵਾਲੇ ਸਨ, ਉਹਨਾਂ ਸਾਰਿਆਂ ਨੂੰ ਭਾਜੜ ਪਈ, ਕੋਈ ਸੱਜੇ ਕੋਈ ਖੱਬੇ, ਜਿੱਧਰ ਕਿਸੇ ਨੂੰ ਰਾਹ ਲੱਭਦਾ ਟੁਰ ਪਏ।
ਸਾਹਿਬਜ਼ਾਦੇ ਛੱਡ ਦਊ ਰਹੇ ਸੋ ਸਤਿਗੁਰ ਸਾਥ।
ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਔਰ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਰਹੇ।
ਛੋਟੇ ਗੇ ਵੱਡ ਮਾਤ ਸੰਗ ਪਈ ਐਸੀ ਕਛ ਬਾਤ।
ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ, ਇਹ ਸਤਿਕਾਰਯੋਗ ਵੱਡੇ ਮਾਤਾ ਮਾਤਾ ਗੁਜਰੀ ਜੀ ਦੇ ਨਾਲ ਇੱਥੋਂ ਪਾਸੇ ਹੋ ਗਏ।
ਚੋ ਪਈ ਵਕਤ ਪਾਰੀ ਅਤ ਸਭ ਪਰੇ ਆਇਓ।
ਇਹ ਬੜਾ ਔਖਾ ਵੇਲਾ ਸੀ, ਕੇਵਲ ਗੁਰੂ ਪਰਿਵਾਰ ਤੇ ਨਹੀਂ ਸਾਰੇ ਸਿੱਖਾਂ ਦੇ ਉੱਤੇ ਬੜਾ ਔਖਾ ਵੇਲਾ ਸੀ। ਮਾਤਾਵਾਂ ਮਾਤਾ ਸੁੰਦਰੀ ਜੀ ਔਰ ਮਾਤਾ ਸਾਹਿਬ ਦੇਵਾਂ ਜੀ ਇਹ ਇੱਥੋਂ ਦਿੱਲੀ ਵਾਲੇ ਪਾਸੇ ਨੂੰ ਚੱਲ ਪਏ ਨੇ। ਬਹੁਤ ਸਾਰੀ ਸੰਗਤ, ਬਹੁਤ ਸਾਰੇ ਸਿੱਖ ਸੱਜੇ ਖੱਬੇ ਖਿੰਡ ਗਏ ਨੇ, ਬਹੁਤੇ ਦਰਿਆ ਦੇ ਵਿੱਚ ਰੁੜ ਗਏ ਨੇ, ਬਹੁਤੇ ਮਾਰੇ ਵੀ ਗਏ ਨੇ। ਬਹੁਤ ਔਖਾ ਵੇਲਾ ਪੰਥ ਦੇ ਉੱਤੇ ਆਣ ਬਣਿਆ ਹੈ।
ਕਉ ਕਿਤੇ ਕਉ ਕਿਤ ਵੱਲ ਤਾਇਓ,
ਕੋਈ ਕਿਸ ਪਾਸੇ ਨੂੰ ਭੱਜਿਆ, ਕੋਈ ਕਿਸ ਪਾਸੇ ਨੂੰ ਗਿਆ।
ਐਸੋ ਸਮਾਂ ਉਹਾਂ ਵਰਤ ਗਇਓ,
ਕਹਿੰਦੇ ਇਹੋ ਜਿਹਾ ਸਮਾਂ ਉਸ ਜਗ੍ਹਾ ਦੇ ਉੱਤੇ ਵਰਤਿਆ, ਬੜਾ ਔਖਾ ਤੇ ਭਿਆਨਕ ਸਮਾਂ।
ਸ਼੍ਰੀ ਕ੍ਰਿਸ਼ਨ ਪਰ ਜਿਮਥੋ ਆਇਓ,
ਕਹਿੰਦੇ ਇੱਕ ਵਾਰੀ ਇਹੋ ਜਿਹਾ ਸਮਾਂ ਦੁਆਪਰ ਯੁੱਗ ਚ ਭਗਵਾਨ ਕ੍ਰਿਸ਼ਨ ਜੀ ਤੇ ਵੀ ਆਇਆ ਸੀ। ਕਿਵੇਂ ਆਇਆ ਸੀ ਦੱਸਦੇ ਨੇ ਉਦਾਹਰਨ ਵਜੋਂ।
ਨੱਠਿਓ ਭਗਵਾਨ ਕਾਲ ਜਮਨ ਹਾਰੀ,
ਕਾਲ ਜਮਨ ਤੋਂ ਹਾਰ ਕੇ ਕ੍ਰਿਸ਼ਨ ਜੀ ਨੂੰ ਭਜਣਾ ਪਿਆ ਸੀ ਇੱਕ ਵਾਰੀ, ਉਹ ਵੀ ਭੱਜੇ ਸਨ।
ਲੁਕਿਓ ਜਾਏ ਖੱਡ ਮੁਚਕੰਦ ਵਾਰੀ,
ਔਰ ਮੁਚਕੰਦ ਰਿਸ਼ੀ ਦੀ ਖੱਡ ਦੇ ਵਿੱਚ ਜਾ ਕੇ ਲੁਕੇ ਸਨ।
ਬਹੁਤ ਫੌਜ ਪਹਾੜੀਅਨ ਕੀ ਪਈ,
ਕਲਗੀਧਰ ਪਾਤਸ਼ਾਹ ਜੀ ਨੂੰ ਵੀ ਆਨੰਦਪੁਰ ਸਾਹਿਬ ਛੱਡ ਕੇ ਜਾਣਾ ਪਿਆ। ਪਿੱਛੇ ਬਹੁਤੀਆਂ ਪਹਾੜੀਆਂ ਦੀਆਂ ਫੌਜਾਂ ਜਿਹੜੀਆਂ ਨੇ ਇਹ ਆਣ ਪਈਆਂ ਹਨ।
ਚੁੱਕ ਚੌਂਕੜੀ ਸਭ ਹਨ ਗਈ,
ਇਹਨਾਂ ਸਾਰਿਆਂ ਨੇ ਆਪਣੀ ਚੌਂਕੜੀ ਚੁੱਕੀ, ਜਿੱਥੇ ਜਿੱਥੇ ਮੋਰਚੇ ਲਾਏ ਹੋਏ ਸਾਰੇ ਪਿੱਛੇ ਆਣ ਪਏ। ਬਹੁਤ ਸਾਰੇ ਤੁਰਕ ਇਹਨਾਂ ਦੇ ਨਾਲ ਸਨ।
ਬਰੂਦ ਰਾਮ ਜੰਗੇ ਗਿੱਲੇ ਪਏ,
ਇੱਧਰ ਜਿਹੜੇ ਸਿੰਘ ਦਰਿਆ ਪਾਰ ਕਰਕੇ ਗਏ ਨਾ ਸਰਸਾ ਨਾਲਾ, ਤੇ ਸਿੰਘਾਂ ਦਾ ਬਰੂਦ ਜਿਹੜਾ ਸੀ ਕੁੱਪੇ ਉਹ ਗਿੱਲੇ ਹੋ ਗਏ। ਜਿਹੜੀਆਂ ਬੰਦੂਕਾਂ ਸਨ ਉਹ ਵੀ ਰਾਮ ਜੰਗੇ ਕਹਿੰਦੇ ਆ ਇੱਥੇ, ਉਹ ਰਾਮ ਜੰਗੇ ਜਿਹੜੇ ਸਨ ਉਹ ਵੀ ਗਿੱਲੇ ਹੋ ਗਏ।
ਉਹਾਂ ਚੱਲਣ ਤੇ ਸੋ ਰਹਿ ਗਏ,
ਹੁਣ ਉਹ ਸ਼ਸਤਰ ਕਿੱਥੇ ਚੱਲਣ ਜਦੋਂ ਬਰੂਦ ਗਿੱਲਾ ਹੋ ਗਿਆ, ਰਾਮ ਜੰਗੇ ਗਿੱਲੇ ਹੋ ਗਏ।
ਕਿਸੇ ਨ ਪੈਰੀ ਪਨਹੀ ਰਹੀ,
ਕਹਿੰਦੇ ਕਿਸੇ ਦੇ ਪੈਰਾਂ ਚ ਪਾਈ ਜੁੱਤੀ ਤੱਕ ਨਾ ਰਹੀ।
ਐਸੀ ਬਿਪਤ ਸਭ ਹਨ ਪਰ ਪਏ,
ਇਹੋ ਜਿਹਾ ਬਿਪਤਾ ਦਾ ਸਮਾਂ ਸਾਰੇ ਸਿੰਘਾਂ ਤੇ ਖਾਲਸੇ ਤੇ ਆਇਆ।
ਔਰ ਨਦੀ ਜੋ ਆਗੇ ਬਹਿਤੀ,
ਅੱਗੇ ਨਦੀ ਜਿਹੜੀ ਹੈ ਸਰਸਾ ਨਦੀ ਹੈ, ਇਹ ਵੱਡੀ ਭਾਰੀ ਹੋ ਕੇ ਵਹਿ ਰਹੀ ਹੈ।
ਉਹਨੇ ਡਬੋਈ ਜੋ ਚੀਜ਼ ਰਹਿਤੀ,
ਬਹੁਤ ਕੁਝ ਸਿੱਖਾਂ ਦਾ ਸੀ ਜਿਹੜਾ ਇਹਦੇ ਵਿੱਚ ਰੁੜ ਗਿਆ। ਬੜਾ ਵੱਡਾ ਖਜ਼ਾਨਾ ਜਿਹੜਾ ਮਹਾਰਾਜ ਕਲਗੀਧਰ ਜੀ ਨੇ ਤਿਆਰ ਕਰਵਾਇਆ ਸੀ ਵਿਦਿਆ ਸਾਗਰ ਆਦਿਕ ਨਾਮਕ ਗ੍ਰੰਥ ਦੇ ਰੂਪ ਦੇ ਵਿੱਚ, ਉਹ ਵੀ ਸਰਸੇ ਨਾਲੇ ਦੀ ਭੇਟ ਹੋ ਗਿਆ।
ਆਗੇ ਆਈ ਰੋਪੜ ਤੁਰਕਾਰੀ,
ਜਦੋਂ ਅੱਗੇ ਵਧੇ ਤੇ ਰੋਪੜ ਆ ਗਿਆ। ਰੋਪੜ ਦੇ ਵਿੱਚ ਜਿਹੜੇ ਪਠਾਨ ਸਨ, ਤੁਰਕ ਸਨ, ਇਹ ਵੀ ਮਹਾਰਾਜ ਜੀ ਦੇ ਉੱਤੇ ਆਣ ਕੇ ਟੁੱਟ ਕੇ ਪੈ ਗਏ।
ਬਹੁਤ ਪਠਾਨ ਹੋਤ ਜੈ ਮਾਰੀ,
ਇੱਥੇ ਵੀ ਜਿਹੜੇ ਪਠਾਨ ਸਨ ਉਹ ਜਦੋਂ ਆ ਕੇ ਗਲ ਪਏ ਤੇ ਰੋਪੜ ਵੀ ਜੰਗ ਹੋਇਆ ਛੋਟਾ, ਤੇ ਉਹਦੇ ਵਿਚ ਕਈ ਪਠਾਨ ਮਾਰੇ ਗਏ।
ਤੇ ਹੋਤੇ ਨੌਕਰ ਤੇ ਸਤਿਗੁਰ ਕਣੇ,
ਇੱਥੇ ਰੋਪੜ ਦੇ ਵਿਚ ਜਿਹੜੇ ਪਠਾਨ ਸੀ ਨਾ ਗੁਰੂ ਖਾਲਸਾ ਜੀ, ਗੁਰੂ ਸਾਹਿਬ ਕੋਲ ਨੌਕਰ ਰਹੇ ਸੀ ਕਿਸੇ ਸਮੇਂ, ਮਹਾਰਾਜ ਜੀ ਕੋਲ ਨੌਕਰੀ ਕਰਦੇ ਰਹੇ ਸੀ, ਕੁਝ ਆ ਕੇ ਘੋੜਿਆਂ ਦਾ ਵਪਾਰ ਕਰਦੇ ਸਨ, ਤੋ ਇਹ ਉਮੀਦ ਨਹੀਂ ਸੀ ਵੀ ਇਹ ਵੀ ਗਲ ਪੈਣਗੇ, ਪਰ ਉਹਨਾਂ ਨੇ ਵੀ ਉਸ ਵੇਲੇ ਹਮਲਾ ਬੋਲ ਦਿੱਤਾ।
ਪਾਵਤ ਇਨਾਮ ਸੋ ਅਣਗਿਣੇ,
ਇਹ ਪਹਿਲਾਂ ਸਤਿਗੁਰਾਂ ਦੇ ਕੋਲ ਰਹੇ ਨੇ, ਸਿਪਾਹੀਆਂ ਵਜੋਂ ਵੀ ਭਰਤੀ ਰਹੇ ਸਨ ਇਹ ਪਠਾਨ ਰੋਪੜ ਵਾਲੇ, ਮਹਾਰਾਜ ਜੀ ਦੇ ਕੋਲੋਂ ਤਨਖਾਹਾਂ ਲੈਂਦੇ ਰਹੇ, ਇਨਾਮ ਲੈਂਦੇ ਰਹੇ, ਪਰ ਹੁਣ ਨਮਕ ਹਰਾਮੀ ਹੋ ਗਏ।
ਘੋੜੇ ਜੋੜੇ ਉਨ ਦੇਤ ਇਨਾਮ,
ਸਤਿਗੁਰੂ ਜੀ ਇਹਨਾਂ ਨੂੰ ਘੋੜੇ ਇਨਾਮ ਵਜੋਂ ਦਿੰਦੇ ਸੀ, ਕੀਮਤੀ ਪੁਸ਼ਾਕਾਂ ਇਹਨਾਂ ਨੂੰ ਬਖਸ਼ਿਆ ਕਰਦੇ ਸਨ।
ਪਏ ਬੇਈਮਾਨ ਨਾ ਆਵੇ ਕਾਮ,
ਇਹ ਰੋਪੜ ਵਾਲੇ ਪਠਾਨ ਵੀ ਬੇਈਮਾਨ ਹੋ ਗਏ ਵੀ ਕੰਮ ਨਹੀਂ ਆਏ ਸਤਿਗੁਰਾਂ ਦੇ।
ਦੋਹਰਾ ਸਤਿਗੁਰ ਉਨ ਸਿਓ ਹਿਤ ਰਖਤ, ਤਿੰਨ ਦੀਤ ਵੱਡੇ ਸਿਰੋ ਪਾਓ।
ਇਹਨਾਂ ਰੋਪੜ ਵਾਲੇ ਪਠਾਨਾਂ ਨਾਲ ਸਤਿਗੁਰੂ ਜੀ ਹੇਤ ਰੱਖਿਆ ਕਰਦੇ ਸਨ ਜੰਗ ਤੋਂ ਪਹਿਲਾਂ ਵੀ, ਇਹਨਾਂ ਨੂੰ ਇਨਾਮ ਦਿੰਦੇ ਸਨ ਜਦੋਂ ਸਤਿਗੁਰਾਂ ਕੋਲ ਆਉਣਾ, ਮਹਾਰਾਜ ਜੀ ਇਹਨਾਂ ਨੂੰ ਸਤਿਕਾਰ ਦਿੰਦੇ ਸਨ।
ਉਹ ਲੜਤ ਪਹਾੜੀਅਨ ਸੰਗ ਗੁਰ ਉਨ ਕੀ ਕਰਤ ਸਹਾਏ,
ਇਹ ਜਿਹੜੇ ਪਠਾਨ ਸੀ ਰੋਪੜ ਵਾਲੇ, ਇਹ ਵੀ ਪਹਾੜੀਆਂ ਦੇ ਨਾਲ ਇਹਨਾਂ ਦੀ ਲੜਾਈ ਹੁੰਦੀ ਸੀ, ਤੇ ਮਹਾਰਾਜ ਜੀ ਇਹਨਾਂ ਦੀ ਮਦਦ ਕਰਦੇ ਸੀ ਪਠਾਣਾਂ ਦੀ, ਤੇ ਪਹਾੜੀਆਂ ਨੂੰ ਘੂਰਦੇ ਸੀ ਵੀ ਇਹਨਾਂ ਨੂੰ ਨੀ ਕੁਝ ਕਹਿਣਾ, ਇਹ ਸਾਡੇ ਮੁਰੀਦ ਨੇ, ਸੇਵਕ ਨੇ। ਏਦਾਂ ਸਤਿਗੁਰੂ ਜੀ ਇਹਨਾਂ ਪਹਾੜੀਆਂ ਤੋਂ ਇਹਨਾਂ ਨੂੰ ਬਚਾਉਂਦੇ, ਇਹਨਾਂ ਪਠਾਣਾਂ ਦੀ ਸਹਾਇਤਾ ਕਰਿਆ ਕਰਦੇ ਸਨ।
ਜੋ ਪਈ ਸਤਿਗੁਰ ਉਨ ਕੇ ਘਰ ਕੋ ਗਏ,
ਜਦੋਂ ਸਤਿਗੁਰੂ ਜੀ ਉਹਨਾਂ ਪਠਾਣਾਂ ਦੇ ਘਰਾਂ ਵਾਲੇ ਪਾਸੇ ਗਏ ਰੋਪੜ,
ਸੱਦੇ ਜਾਏ ਸੋਬੇ ਮੁਖ ਪਏ,
ਮਹਾਰਾਜ ਜੀ ਨੇ ਆਵਾਜ਼ ਮਾਰ ਕੇ ਸੱਦਿਆ ਵੀ ਬੁਲਾਓ ਪਠਾਣਾਂ ਨੂੰ, ਪਰ ਉਹ ਅੱਗੋ ਬੇਮੁਖ ਹੋ ਗਏ ਸਤਿਗੁਰਾਂ ਤੋਂ।
ਹੁਤੀ ਹਵੇਲੀ ਉਨ ਤੱਕੜੀ ਬਣਾਈ,
ਇਹਨਾਂ ਪਠਾਣਾਂ ਦੀ ਇੱਕ ਹਵੇਲੀ ਸੀ ਰੋਪੜ ਦੇ ਵਿੱਚ ਚੰਗੀ ਮਜ਼ਬੂਤ,
ਚਾਹੋ ਗੁਰੂ ਵੜ ਕਰੀਏ ਲੜਾਈ,
ਸਤਿਗੁਰੂ ਜੀ ਚਾਹੁੰਦੇ ਸੀ ਵੀ ਉਸ ਹਵੇਲੀ ਚ ਵੜ ਕੇ ਤੇ ਮਲੇਛਾਂ ਨਾਲ ਲੜਾਈ ਕਰੀਏ, ਹਵੇਲੀ ਵਿਚ ਵੜ ਕੇ ਵੈਰੀਆਂ ਦਾ ਮੁਕਾਬਲਾ ਕਰੀਏ।
ਉਨ ਵੜਨ ਨਦੀ ਨੇ ਲਏ ਪੱਟ ਅੜਾਈ,
ਉਹਨਾਂ ਪਠਾਣਾਂ ਨੇ ਉਸ ਹਵੇਲੀ ਚ ਸਤਿਗੁਰਾਂ ਨੂੰ ਵੜਨ ਨਹੀਂ ਦਿੱਤਾ ਤੇ ਦਰਵਾਜੇ ਬੰਦ ਕਰ ਲਏ।
ਸੋਈ ਹਵੇਲੀ ਦਰਿਆਈ ਰੁੜਾਈ,
ਕਹਿੰਦੇ ਜਦੋਂ ਸਤਿਗੁਰਾਂ ਦੇ ਕੰਮ ਨੀ ਨਾ ਆਈ ਉਹ ਹਵੇਲੀ, ਕਹਿੰਦੇ ਮੁੜ ਕੇ ਦਰਿਆ ਚੜਿਆ ਤੇ ਉਸ ਦਰਿਆ ਨੇ ਉਸ ਹਵੇਲੀ ਨੂੰ ਰੋੜ ਕੇ ਆਪਣੇ ਨਾਲ ਲੈ ਗਿਆ ਕਿ ਜਿਹੜੀ ਸਾਹਿਬ ਦੇ ਕੰਮ ਨਹੀਂ ਆਈ।
ਸਭ ਪਏ ਪਠਾਨ ਲੋਧੀ ਬੇਈਮਾਨ,
ਇਹਦਾ ਇਹ ਲੋਧੀ ਪਠਾਨ ਸੀ ਸਾਰੇ ਰੋਪੜ ਦੇ ਵਿਚ ਰਹਿਣ ਵਾਲੇ, ਇਹ ਸਾਰੇ ਬੇਈਮਾਨ ਹੋ ਗਏ।
ਸਤਿਗੁਰ ਕਹਿਓ ਤੁਮ ਰਹੇ ਨਾ ਮਕਾਨ,
ਮਹਾਰਾਜ ਜੀ ਨੇ ਬਚਨ ਕੀਤਾ ਉਹ ਰੋਪੜ ਵਾਲੇ ਉਹ ਪਠਾਨੋ, ਤੁਹਾਡਾ ਇੱਥੇ ਖੁਰਾ ਖੋਜ ਨਹੀਂ ਰਹਿਣਾ, ਤੁਸੀਂ ਨਹੀਂ ਹੁਣ ਲੱਭਣਾ ਇੱਥੇ।
ਫੇਰ ਗੁਰੂ ਵੱਲ ਕੋਟਲੇ ਗਏ,
ਇਧਰੋਂ ਮਹਾਰਾਜ ਜੀ ਕੋਟਲੇ ਨਿਹੰਗ ਖਾਂ ਵਾਲੇ ਪਾਸੇ ਨੂੰ ਗਏ, ਕੋਟਲਾ ਉਸ ਪਾਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਗਏ, ਉੱਥੇ ਇੱਕ ਪਠਾਨ ਨਿਹੰਗ ਖਾਂ ਮਹਾਰਾਜ ਜੀ ਦਾ ਸ਼ਰਧਾਲੂ ਸੀ,
ਉਨ ਦਰਵਾਜੇ ਖੋਲ ਦਿੱਤੇ,
ਉਹਨੇ ਦਰਵਾਜੇ ਖੋਲ ਦਿੱਤੇ, ਆਖਿਆ ਪਾਤਸ਼ਾਹ ਚੰਗੇ ਸਮੇਂ ਤੁਹਾਡੇ ਕੋਲੋਂ ਘੋੜੇ ਵੇਚ ਕੇ ਖੁੱਲਾ ਇਨਾਮ ਲੈਂਦਾ ਰਿਹਾ, ਅੱਜ ਔਖੇ ਵੇਲੇ ਮੈਂ ਨਹੀਂ ਚਾਹੁੰਦਾ ਵੀ ਦਰਵਾਜ਼ਾ ਤੁਹਾਡੇ ਲਈ ਬੰਦ ਕਰ ਲਾਂ, ਮੇਰੇ ਭਰਾਵਾਂ ਨੇ ਭਾਵੇਂ ਦਰਵਾਜ਼ੇ ਭੇੜ ਲਏ ਨੇ, ਪਰ ਮੇਰੇ ਸਾਹਿਬ ਜੀ ਮੈਂ ਤੁਹਾਡੇ ਦਰ ਘਰ ਦਾ ਲੂਣ ਖਾਧਾ ਤੇ ਮੈਂ ਤੁਹਾਡੇ ਲਈ ਦਰਵਾਜ਼ਾ ਖੋਲਦਾ। ਨਿਹੰਗ ਖਾਂ ਨੇ ਦਰਵਾਜ਼ਾ ਖੋਲਿਆ,
ਸੋ ਸਤਿਗੁਰ ਨਾ ਪਸੰਦੇ ਆਏ,
ਪਰ ਉਹਦੇ ਕੋਲੋਂ ਛੋਟਾ ਜਿਹਾ ਘਰ ਸੀ, ਮਹਾਰਾਜ ਜੀ ਨੇ ਵੇਖਿਆ ਵੀ ਇਹ ਇੱਥੇ ਟਿਕਾਣਾ ਨਹੀਂ ਹੋ ਸਕਣਾ, ਇੱਥੇ ਮੋਰਚਾ ਬੰਦੀ ਨਹੀਂ ਹੋ ਸਕਦੀ।
ਹੁਤੀ ਨਾ ਹਵੇਲੀ ਕਰਨ ਲੜਾਈ,
ਉਹ ਹਵੇਲੀ ਲੜਨ ਦੇ ਲਾਇਕ ਨਹੀਂ ਸੀ, ਉੱਥੇ ਮੋਰਚੇ ਬੰਦੀ ਕਰਕੇ ਦੁਸ਼ਮਣਾਂ ਨੂੰ ਨਹੀਂ ਸੀ ਰੋਕਿਆ ਜਾ ਸਕਦਾ।
ਤੋ ਸਤਿਗੁਰ ਲੰਘ ਨਦਰ ਪਸਾਰੀ,
ਮਹਾਰਾਜ ਜੀ ਕਹਿੰਦੇ ਨਿਹੰਗ ਖਾਂ ਤੇਰੀ ਸੇਵਾ ਪ੍ਰਵਾਨ ਹੋ ਗਈ। ਬਾਬਾ ਬਚਿੱਤਰ ਸਿੰਘ ਜੀ ਜੋ ਭਾਈ ਮਨੀ ਸਿੰਘ ਸਾਹਿਬ ਦੇ ਪੁੱਤਰ ਸਨ, ਜ਼ਖਮੀ ਹਾਲਤ ਵਿਚ ਉਹਨਾਂ ਨੂੰ ਇੱਥੇ ਛੱਡਿਆ, ਆਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਥੋਂ ਚਲੇ ਗਏ। ਨਿਹੰਗ ਖਾਂ ਨੇ ਬੜੀ ਸੇਵਾ ਸੰਭਾਲ ਕੀਤੀ। ਗਰੀਬ ਨਵਾਜ਼ ਸਾਹਿਬ ਜੀ ਭੱਠਾ ਸਾਹਿਬ ਆਦਿਕ ਇਤਿਹਾਸਕ ਸਥਾਨ ਨੇ ਸਾਹਿਬ ਦੇ, ਉਸ ਪਾਸਿਓ ਚਲਦੇ ਜਦੋਂ ਅੱਗੇ ਵਧੇ
ਜਾਏ ਦੇਖੀ ਚਮਕੌਰ ਉੱਚੀ ਅਟਾਰੀ
ਉੱਚੀ ਅਟਾਰੀ ਵੇਖੀ ਚਮਕੌਰ ਦੀ ਗੜੀ ਵੀ ਉੱਚੇ ਟਿੱਬੇ ਤੇ ਬਣੀ ਹੋਈ ਹੈ ਇੱਥੇ ਸੋਹਣੇ ਢੰਗ ਨਾਲ ਯੋਗ ਢੰਗ ਨਾਲ ਵੈਰੀਆਂ ਨੂੰ ਰੋਕਿਆ ਜਾ ਸਕਦਾ ਹੈ
ਸਤਗੁਰ ਉਤਵਲ ਕਰੀ ਸਵਾਰੀ
ਚਮਕੌਰ ਦੀ ਗੜੀ ਵਾਲੇ ਪਾਸੇ ਕਲਗੀਧਰ ਪਾਤਸ਼ਾਹ ਜੀ ਵਧੇ
ਜਾਏ ਦੇਖੀ ਇੱਕ ਹਵੇਲੀ ਭਾਰੀ
ਇਹ ਕੱਚੀ ਗੜੀ ਸੀ ਪਰ ਮਜ਼ਬੂਤ ਸੀ ਚਾਰੇ ਪਾਸਿਓ ਉਚਾਈ ਤੇ ਬਣੀ ਹੋਈ ਸੀ
ਦੋਹਰਾ ਰਾਉ ਪਕੜ ਬਾਰੋਂ ਲਿਓ ਹਵੇਲੀ ਲਈ ਖੁਲਵਾਏ
ਇਸ ਹਵੇਲੀ ਦਾ ਜਿਹੜਾ ਮਾਲਕ ਸੀ ਉਹ ਮਹਾਰਾਜ ਜੀ ਨੇ ਬਾਹਰੋਂ ਹੀ ਫੜ ਲਿਆ ਪਹਿਲਾਂ ਤਾਂ ਉਹਨੇ ਕਾਨਾ ਨਾਕੀ ਕੀਤੀ ਮਹਾਰਾਜ ਸੱਚੀ ਪਾਤਸ਼ਾਹ ਜੀ ਨੇ ਕਾਬੂ ਕਰਕੇ ਇਹਦੇ ਛੋਟੇ ਭਰਾ ਨੇ ਬੇਨਤੀ ਕੀਤੀ ਹਵੇਲੀ ਦੇ ਮਾਲਕ ਨੇ ਕਿ ਮਹਾਰਾਜ ਸੱਚੀ ਪਾਤਸ਼ਾਹ ਇਹਦੇ ਚ ਮੇਰਾ ਹਿੱਸਾ ਵੀ ਹੈ ਉਹਨੂੰ ਕੁਝ ਮਾਇਆ ਦਾ ਗੱਫਾ ਦੇ ਕੇ ਸਤਿਗੁਰੂ ਜੀ ਨੇ ਹਵੇਲੀ ਦਾ ਦਰਵਾਜ਼ਾ ਖੁਲਵਾ ਲਿਆ
ਕਿਚਕ ਸਿੰਘ ਗੁਰ ਸੰਘ ਵੜੇ ਦੋਏ ਸਾਹਿਬਜ਼ਾਦਨ ਰਲਵਾਏ
ਮਹਾਰਾਜ ਜੀ ਦੇ ਨਾਲ ਚਾਲੀ ਸਿੰਘ ਤੇ ਸਾਹਿਬ ਦੇ ਦੋ ਸਾਹਿਬਜ਼ਾਦੇ ਇਸ ਹਵੇਲੀ ਦੇ ਵਿਚ ਪਾਤਸ਼ਾਹ ਜੀ ਨੇ ਪ੍ਰਵੇਸ਼ ਕੀਤਾ ਯਾਨੀ ਕਿ ਇਸ ਕੱਚੀ ਗੜੀ ਵਿਚ ਚਮਕੌਰ ਦੀ ਗੜੀ ਵਿਚ ਸਤਿਗੁਰਾਂ ਪ੍ਰਵੇਸ਼ ਕੀਤਾ
ਜੋ ਪਈ ਤੋ ਮਲੇਰੀਅਨ ਆਨ ਘੇਰਾ ਪਾਇਓ
ਇਹਨੇ ਨੂੰ ਤੁਰਕਾਂ ਦੀ ਫੌਜ ਚੜ ਕੇ ਆ ਗਈ ਮਾਰੋ ਮਾਰ ਕਰਦੀ ਇਧਰੋਂ ਮਲੇਰੀਏ ਪਠਾਣਾ ਨੇ ਆਣ ਕੇ ਘੇਰਾ ਪਾਇਆ
ਨੈ ਦਾਣਾ ਕਿਛ ਉਸ ਮਦ ਥਾਇਓ
ਹੁਣ ਇਸ ਹਵੇਲੀ ਚ ਕਿਹੜਾ ਕੋਈ ਰਾਜਸਾਜ ਇਕੱਠਾ ਕਰਕੇ ਰੱਖਿਆ ਸੀ ਨਾ ਕੋਈ ਦਾਣਾ ਪੱਠਾ ਸੀ ਘੋੜਿਆਂ ਵਾਸਤੇ ਨਾ ਛਕਣ ਵਾਸਤੇ ਸੀ ਕੁਝ ਕਹਿੰਦੇ ਖਾਲੀ ਸੀ ਬਿਲਕੁਲ ਇਹ ਗੜੀ ਚਮਕੌਰ ਦੀ
ਨਾ ਹੀ ਹੋਤੀ ਕੁਛ ਜੁਗਤ ਲੜਾਈ
ਨਾ ਹੀ ਕੋਈ ਇਹ ਲੜਨ ਵਾਲੀ ਹਵੇਲੀ ਥੋੜੀ ਸੀ ਗੜੀ ਵੀ ਇਹਦੇ ਵਿਚ ਮੋਰਚਾ ਬੰਦੀ ਹੋ ਸਕੇ ਕੱਚੀ ਗੜੀ ਸੀ ਪੁਰਾਣੀ ਰਹਿਣ ਵਾਸਤੇ ਹਵੇਲੀ ਨੁਮਾ ਬਣੀ ਹੋਈ ਸੀ ਬਸ ਇਹਦਾ ਫਾਇਦਾ ਇਹ ਸੀ ਵੀ ਉੱਚੇ ਥਾਂ ਤੇ ਬਣੀ ਹੋਈ ਸੀ ਉੱਚੇ ਥਾਂ ਤੇ ਬਣੀ ਹੋਣ ਕਰਕੇ ਇਹਦਾ ਲਾਭ ਹੈ
ਫੌਜ ਸਭੀ ਕੰਧ ਪਿਲਚੀ ਆਈ
ਜਿੰਨੀਆਂ ਫੌਜਾਂ ਸਨ ਦੁਸ਼ਮਣਾਂ ਦੀਆਂ ਸਾਰੇ ਕੰਧਾਂ ਦੇ ਨੇੜੇ ਆਣ ਆ ਰਹੇ ਹਨ
ਅੱਗਿਓਂ ਖਾਲਸੇ ਸ਼ਸਤਰ ਚਲਾਏ
ਅੱਗੋਂ ਖਾਲਸੇ ਦੀਆਂ ਹੁਣ ਬੰਦੂਕਾਂ ਜਿਹੜੀਆਂ ਸਨ ਉਹ ਸੁੱਕ ਚੁੱਕੀਆਂ ਸੀ ਉਹ ਤਿਆਰ ਕਰਕੇ ਫਿਰ ਗੋਲੀਆਂ ਦਾਗੀਆਂ ਹਨ
ਉਤੇ ਬਚੇ ਤੇ ਜੋ ਉੱਠ ਪਾਏ
ਜਿਹੜੇ ਸਿੰਘ ਖਾਲਸੇ ਦੇ ਇੱਥੇ ਆਏ ਸਨ ਬਚੇ ਸਤਿਗੁਰਾਂ ਦੇ ਨਾਲ ਉਹਨਾਂ ਸੂਰ ਵੀਰਤਾ ਨਾਲ ਬਹਾਦਰੀ ਨਾਲ ਵੈਰੀਆਂ ਦਾ ਮੁਕਾਬਲਾ ਕੀਤਾ
ਮਾਰ ਪਠਾਣ ਤਵ ਦਏ ਹਟਾਏ
ਜਦੋਂ ਮਲੇਰੀਏ ਪਠਾਣ ਪਹਿਲਾਂ ਮੂਹਰੇ ਹੋ ਕੇ ਵਧੇ ਨਾ ਇਹਨਾਂ ਵਿਚੋਂ ਬਹੁਤੇ ਪਠਾਣ ਮਾਰ ਕੇ ਹਟਾ ਦਿੱਤੇ
ਤੋਲੋ ਨਾ ਹਰ ਖਾਂ ਪੜੇ ਹੋ ਆਏ
ਇਹਨੇ ਨੂੰ ਨਾਰ ਖਾਂ ਮਲੇਰ ਕੋਟਲੇ ਦੇ ਪਠਾਣ ਦਾ ਸ਼ੇਰ ਮੁਹੰਮਦ ਖਾਨ ਦਾ ਭਰਾ ਭਤੀਜਾ ਸੀ ਉਹ ਆਇਆ ਜਦੋਂ ਅੱਗੇ ਵੱਧ ਕੇ
ਪੁੱਛ ਤੋਂ ਆਇਓ ਹੈ ਗੁਰ ਕਹੀਂ
ਇਹ ਪੁੱਛਦਾ ਆਵੇ ਕਹਿੰਦਾ ਗੁਰੂ ਕਿੱਥੇ ਹੈ ਕਿਹੜਾ ਗੁਰੂ ਹੈ ਮੈਂ ਵੇਖਣਾ
ਮੋਏ ਉਸੇ ਬਤਾਵੋ ਪਹੁੰਚੇ ਤਾਈ
ਮੈਂ ਉਹਨਾਂ ਦੇ ਕੋਲ ਜਾਵਾਂਗਾ ਮੈਨੂੰ ਦੱਸੋ ਕਿਹੜਾ ਗੁਰੂ ਹੈ ਤੇ ਕਿੱਥੇ ਤੀਰ ਚਲਾ ਰਿਹਾ
ਤੋ ਸਤਿਗੁਰ ਉਸ ਆਖ ਸੁਣਾਇਓ
ਜਦੋਂ ਇਹ ਆਇਆ ਨਾ ਨੇੜੇ ਇਹ ਪੁੱਛਦਾ ਫਿਰਦਾ ਸੀ ਸਾਥੀਆਂ ਨੂੰ ਕਿਹੜਾ ਗੁਰੂ ਹੈ ਕਿੱਥੇ ਹੈ ਗੁਰੂ ਮੈਨੂੰ ਦੱਸੋ ਮੈਂ ਉਹਦੇ ਤਾਈ ਜਾਣਾ ਇਹ ਹਲੇ ਥੱਲੇ ਪੁੱਛ ਹੀ ਰਿਹਾ ਸੀ ਪੌੜੀ ਤੇ ਚੜ੍ਹਨ ਵੇਲੇ ਤੇ ਉਤੋਂ ਕਲਗੀਧਰ ਪਾਤਸ਼ਾਹ ਬੋਲੇ ਕਹਿੰਦੇ ਨਾਰ ਖਾਂ ਸਾਡਾ ਨਾਂ ਆ ਗੁਰੂ ਗੋਬਿੰਦ ਸਿੰਘ ਆ ਕਰ ਲੈ ਦਰਸ਼ਨ ਤੇਰੇ ਸਾਹਮਣੇ ਹਾਂ
ਹੋ ਤਕੜੇ ਤੀਰ ਤੈ ਵਾਲੇ ਆਇਓ
ਆ ਹੋ ਜਾ ਤਗੜਾ ਤੀਰ ਆਇਆ ਜੇ ਆਪਣਾ ਆਪ ਬਚਾ ਸਕਦਾ ਤੇ ਬਚਾ ਲੈ ਏਦਾਂ ਕਲਗੀਧਰ ਜੀ ਨੇ ਵੰਗਾਰ ਕੇ ਇਹਨੂੰ ਤੀਰ ਚਲਾਇਆ
ਲੱਗਿਓ ਛਾਤੀ ਤੋੜ ਲੰਘਿਓ ਸੰਜੋਏ
ਕਹਿੰਦੇ ਇਹਨੇ ਸੰਜੋ ਪਾਈ ਹੋਈ ਸੀ ਲੋਹੇ ਦੀ ਸਰੀਰ ਤੇ ਉਸ ਸੰਜੋ ਨੂੰ ਚੀਰ ਕੇ ਦੀ ਛਾਤੀ ਨੂੰ ਚੀਰ ਕੇ ਤੀਰ ਪਾਰ ਜਾ ਨਿਕਲਿਆ ਨਾਰ ਖਾਂ ਧੜਮ ਦੇ ਕੇ ਜ਼ਮੀਨ ਤੇ ਡਿੱਗ ਪਿਆ
ਗਯੋ ਦੁਵੱਲੋਂ ਪਾਰ ਸੋਏ
ਕਹਿੰਦੇ ਦੁਵੱਲਿਓ ਅੱਗੋਂ ਵੱਜ ਕੇ ਤੀਰ ਛਾਤੀ ਚੋਂ ਪਿਛਲੇ ਪਾਸਿਓਂ ਪਾਰ ਨਿਕਲ ਗਿਆ
ਗਿਰਿਓ ਭੂਮ ਪਰ ਝੂਮੇ ਸੋਏ
ਝੂਮ ਕੇ ਭਮਾਟੀ ਦੇ ਕੇ ਜ਼ਮੀਨ ਤੇ ਡਿੱਗਾ
ਲੈ ਲੋਥ ਨਰੇ ਉਸੇ ਸਥੋਏ
ਇਹਦੇ ਨਾਲ ਦੇ ਸਾਥੀਆਂ ਭੱਜ ਕੇ ਦੀ ਲਾਸ਼ ਚੁੱਕੀ ਤੇ ਲੈ ਕੇ ਪਿੱਛੇ ਨੂੰ ਦੌੜੇ
ਦੋਹਰਾ ਆਏ ਜੋ ਨਾ ਹਰ ਸਾਥ ਤੇ ਸੋਬੋ ਦੀ ਨੇ ਮਾਰ
ਜਿਹੜੇ ਨਾਰ ਖਾਂ ਦੇ ਨਾਲ ਉਹਦੇ ਸਾਥੀ ਆਏ ਸੀ ਨਾ ਬਹੁਤੇ ਪਠਾਨ ਉਹ ਵੀ ਮਾਰ ਮੁਕਾਏ
ਕਿਛ ਸਤਿਗੁਰ ਕੁਛ ਖਾਲਸੇ ਘਰ ਸਾਹਿਬ ਜ਼ਾਦ ਨਵਾਰ।
ਕੁਝ ਕਾਂ ਨੂੰ ਸਤਿਗੁਰਾਂ ਨੇ ਮਾਰਿਆ, ਕੁਝ ਕਾਂ ਨੂੰ ਖਾਲਸੇ ਨੇ ਮਾਰਿਆ, ਤੇ ਜਿਹੜੇ ਕੁਝ ਕੁ ਸਨ ਉਹਨਾਂ ਨੂੰ ਸਾਹਿਬਜ਼ਾਦਿਆਂ ਨੇ ਮਾਰਿਆ।
ਚੋਪਈ ਯਈ ਖਬਰ ਉਸ ਭਈ ਬਿਰਾਦਰੇ,
ਖਬਰ ਉਹਦੇ ਭਰਾ ਨੂੰ ਪ੍ਰਾਪਤ ਹੋਈ।
ਖਵਾਜਾ ਖਿਜਰ ਬੜ ਕਹਾਤ ਬਹਾਦਰ,
ਇਹਨਾਂ ਵਿੱਚੋਂ ਇੱਕ ਇਹਨਾਂ ਦਾ ਜਰਨੈਲ ਸੀ, ਉਹਦਾ ਨਾਂ ਸੀ ਖਵਾਜਾ ਖਿਜਰ ਖਾਨ। ਉਹ ਬੜਾ ਆਪਣੇ ਆਪ ਨੂੰ ਜਰਨੈਲ ਕਹਾਉਂਦਾ ਸੀ, ਬਹਾਦਰ ਕਹਾਉਂਦਾ ਸੀ। ਕਲਗੀਧਰ ਜੀ ਨੇ ਇਹਨੂੰ ਜ਼ਫਰਨਾਮੇ ਵਿੱਚ ਖਵਾਜਾ ਮਰਦੂਦ ਲਿਖਿਆ ਕਿ ਆ ਖਵਾਜਾ ਮਰਦੂਦ ਸਾਇਆ ਦੀਵਾਰ, ਬਬੈਦਾ ਨਾ ਆਮਦ ਬਾ ਮਰਦਾ ਨਾ ਵਾਰ। ਮਹਾਰਾਜ ਸੱਚੀ ਪਾਤਸ਼ਾਹ ਜੀ ਨੇ ਦਾ ਨਾਮ ਬਕਾਇਦਾ ਲਿਖਿਆ ਜ਼ਫਰਨਾਮੇ ਚ, ਖਵਾਜਾ ਮਰਦੂਦ। ਇਹ ਅੱਗੇ ਵਧਿਆ,
ਸੋ ਆਇਓ ਜਿਮ ਮਸਤੋ ਫੀਲੋ,
ਜਿਵੇਂ ਕੋਈ ਹਾਥੀ ਨਹੀਂ ਝੂਲਦਾ ਹੋਇਆ ਆਉਂਦਾ, ਏਦਾਂ ਝੂਲਦੇ ਹੋਏ ਹਾਥੀ ਵਾਂਗੂ ਆਇਆ ਅੱਗੇ ਵਧ ਕੇ।
ਲੋਤ ਪਾਈ ਪਿਖ ਮੁਖ ਪਏ ਉਹ ਪੀਲੋ,
ਜਦੋਂ ਅੱਗੇ ਆ ਕੇ ਨਾਰ ਖਾਂ ਦੀ ਲਾਸ਼ ਵੇਖੀ ਨਾ ਥੱਲੇ ਡਿੱਗੀ ਪਈ, ਇਹਦਾ ਮੂੰਹ ਪੀਲਾ ਜਾ ਪੈ ਗਿਆ। ਇਹ ਕਿਉਂਕਿ ਇਹ ਵੀ ਪੌੜੀ ਨੂੰ ਹੱਥ ਪਾ ਕੇ ਚੜਨ ਲੱਗਾ ਤੇ ਸਤਿਗੁਰਾਂ ਆਵਾਜ਼ ਮਾਰੀ, ਉਹ ਖਵਾਜਾ ਖਿਜਰ ਖਾਨ, ਸ਼ੇਰ ਦੇ ਘੁਰਨੇ ਤੇ ਸੱਪ ਦੀ ਖੁੱਡ ਵਿਚ ਸੋਚ ਕੇ ਹੱਥ ਪਾਈ ਦਾ, ਆਇਆ ਜੇ ਤੀਰ। ਇਹਦਾ ਮੂੰਹ ਇਕਦਮ ਪੀਲਾ ਪੈ ਗਿਆ, ਡਰ ਨਾਲ ਸਹਿ ਗਿਆ।
ਆਗੇ ਸਤਿਗੁਰ ਸ਼ੇਰ ਦਿਖਾਇਓ,
ਸਤਿਗੁਰੂ ਜੀ ਦਾ ਸਵਰੂਪ ਇਹਨੂੰ ਬੱਬਰ ਸ਼ੇਰ ਵਾਂਗੂ ਅੱਗੇ ਨਜ਼ਰ ਆਇਆ।
ਹੋਏ ਸ਼ਰਮਿੰਦੋ ਸੀਸ ਕੰਧ ਲੁਕਾਇਓ,
ਆਪਣਾ ਆਪ ਬਚਾਉਣ ਲਈ ਕੰਧ ਦੇ ਨਾਲ ਹੋ ਕੇ ਨਾ, ਬਿਲਕੁਲ ਕੰਧ ਦੇ ਓਹਲੇ ਹੋ ਕੇ ਇਹਨੇ ਆਪਣਾ ਆਪ ਬਚਾਇਆ।
ਸਤਿਗੁਰ ਉਸੇ ਬਹੁਤ ਲਲਕਾਰਾ,
ਸਤਿਗੁਰੂ ਜੀ ਨੇ ਬਥੇਰੀਆਂ ਆਵਾਜ਼ਾਂ ਮਾਰੀਆਂ, ਉਹ ਖਵਾਜਾ ਖਿਜਰ ਖਾਂ ਗਿਆ ਕਿੱਥੇ ਆ ਤੂੰ, ਸਾਹਮਣੇ ਆ ਸਾਡੇ। ਪਰ ਮਹਾਰਾਜ ਜੀ ਦੀ ਲਲਕਾਰ ਸੁਣ ਕੇ ਨਹੀਂ ਬਾਹਰ ਨਿਕਲਿਆ।
ਆਓ ਹਮੇ ਤੁਮ ਕਰੇ ਦੋਏ ਬਾਰਾ,
ਮਹਾਰਾਜ ਜੀ ਕਹਿੰਦੇ ਆ ਸਾਹਮਣੇ, ਆਹਮੋ ਸਾਹਮਣੇ ਹੋ ਕੇ ਕਰੀਏ ਦੋ ਦੋ ਹੱਥ ਖਵਾਜਾ ਖਿਜਰ ਖਾਨ। ਤੂੰ ਆਪਣੀ ਫੌਜ ਦਾ ਜਰਨੈਲ ਹੈ, ਅਸੀਂ ਆਪਣੀ ਫੌਜ ਦੇ ਜਰਨੈਲ ਹਾਂ, ਜਰਨੈਲਾਂ ਜਰਨੈਲਾਂ ਦੀ ਲੜਾਈ ਲੜੀਏ, ਆ ਸਾਡੇ ਸਾਹਮਣੇ ਸਾਡੇ ਨਾਲ ਦੋ ਦੋ ਹੱਥ ਕਰ।
ਉਸੇ ਹਵਾਸ ਤੂੰ ਉੱਡ ਗਏ,
ਉਹਨੂੰ ਤਾਂ ਹੋਸ਼ ਹਵਾਸ ਹੀ ਉੱਡ ਗਏ ਖਿਜਰ ਖਾਨ ਨੂੰ। ਨਾਰ ਖਾਨ ਦੀ ਲਾਸ਼ ਪਈ ਦਿਸਦੀ ਹੈ, ਸਹਿਮਿਆ ਹੋਇਆ ਡਰਿਆ ਹੋਇਆ ਖਵਾਜਾ ਖਿਜਰ ਖਾਨ, ਇਹਨੂੰ ਨੀ ਕੁਝ ਸੋਝੀ ਆਈ।
ਉਹਨੇ ਤੀਰ ਸਤਿਗੁਰ ਲਖ ਲਏ,
ਉਹਨੇ ਵੇਖਿਆ ਮਹਾਰਾਜ ਜੀ ਦਾ ਤੀਰ, ਚਾਰ ਉਂਗਲਾਂ ਤੋਂ ਵੀ ਚੌੜਾ ਖੱਪਰਾ ਤੀਰ, ਹਿੱਕ ਵਿਚ ਵੱਜਦਿਆਂ ਪ੍ਰਾਣ ਕੱਢ ਲੈਂਦਾ। ਉਹਨੇ ਤੀਰ ਵੇਖ ਲਏ ਸਨ ਸਤਿਗੁਰਾਂ ਦੇ, ਜਿਸ ਕਰਕੇ ਡਰਿਆ ਬਾਹਰ ਨੀ ਆਉਂਦਾ ਕੰਧ ਤੋਂ ਬਾਹਰ।
ਆਪ ਰਿਓ ਵੈ ਬੈ ਕੰਧ ਓਟ,
ਕੰਧ ਦੇ ਓਹਲੇ ਹੋ ਕੇ ਥੱਲੇ ਹੀ ਬੈਠਾ ਰਿਹਾ, ਤੇ ਥੱਲੇ ਬੈਠਾ ਬੈਠਾ ਹੀ ਉਥੋਂ ਖਿਸਕ ਗਿਆ, ਫਿਰ ਮੁੜ ਕੇ ਨੇੜੇ ਨੀ ਆਇਆ।
ਕਲ ਲਵਾਵੇ ਓਰਨ ਚੋਟ,
ਆਪ ਜਾ ਕੇ ਨਾ ਪਿਛਲੇ ਪਾਸੇ ਦੂਜਿਆਂ ਨੂੰ ਭੇਜਦੇ, ਆਪਣੇ ਸਾਥੀਆਂ ਨੂੰ, ਜਾਓ ਤੁਸੀਂ ਅੱਗੇ ਜਾ ਕੇ ਲੜੋ, ਤੁਸੀਂ ਅੱਗੇ ਮੂਹਰੇ ਹੋ ਕੇ ਲੜੋ। ਉਹ ਕਹਿੰਦੇ ਆ ਮਹਾਰਾਜ ਤੁਸੀਂ ਅੱਗੇ ਚੱਲੋ, ਕਹਿੰਦਾ ਮੈਂ ਤਾਂ ਹੁਣੇ ਆਇਆ ਅੱਗੋਂ ਲੜ ਕੇ, ਹੁਣ ਤੁਸੀਂ ਜਾਓ ਤੁਹਾਡੀ ਵਾਰੀ ਹੈ। ਏਦਾਂ ਨਾਲ ਦਿਆਂ ਨੂੰ ਅੱਗੇ ਪ੍ਰੇਰ ਪ੍ਰੇਰ ਕੇ ਭੇਜਦਾ।
ਤੋ ਵਜ਼ੀਰ ਤੁਰਤ ਤੇ ਆਇਓ,
ਪਿੱਛੇ ਵਜ਼ੀਰ ਖਾਨ ਵੀ ਫਿਰਦਾ ਸੀ, ਆ ਸੂਬਾ ਸਰਹੰਦ ਮਲੇਸ਼, ਇਹ ਵੱਡਾ ਪਾਪੀ ਹਤਿਆਰਾ ਸਾਹਿਬਜ਼ਾਦਿਆਂ ਦਾ ਕਾਤਲ, ਇਹ ਵੀ ਪਿਛਲੇ ਪਾਸੇ ਫਿਰਦਾ ਸੀ। ਇਹਨੂੰ ਕਿਸੇ ਨੇ ਕਿਹਾ ਵਜ਼ੀਰ ਖਾਨ ਤੂੰ ਸੂਬਾ ਸਰਹੰਦ ਆ, ਤੂੰ ਪਿੱਛੇ ਕੀ ਕਰਦਾ। ਇਹ ਵੀ ਅੱਗੇ ਨੂੰ ਵਧਿਆ ਲੜਨ ਵਾਸਤੇ।
ਆਨ ਉਹਨੇ ਪੀ ਜੰਗ ਮਚਾਏ,
ਇਹਨੇ ਵੀ ਮੂਹਰੇ ਆ ਕੇ ਜੰਗ ਮਚਾਈ, ਪਰ ਨੇੜੇ ਨਹੀਂ ਗਿਆ ਕੰਧ ਦੇ, ਕਿਉਂਕਿ ਇਹਨੇ ਸਤਿਗੁਰਾਂ ਦੇ ਚੱਲਦੇ ਤੀਰ ਵੇਖੇ ਸਨ।
ਪਾਛੇ ਪੜੇ ਪਹਾੜੀ ਆਏ,
ਪਿੱਛੋਂ ਪਹਾੜੀਏ ਵੀ ਇਹਨਾਂ ਦੀ ਮਦਦ ਵਾਸਤੇ ਨਾਲ ਆਏ ਹਨ।
ਉਹਨੇ ਪੀ ਬੋ ਜ਼ੋਰ ਲਗਾਏ,
ਉਹਨਾਂ ਨੇ ਵੀ ਆਪਣਾ ਪੂਰਾ ਤਾਣ ਪੂਰਾ ਜ਼ੋਰ ਲਾਇਆ।
ਦੋਹਰਾ ਸਭੇ ਲਾਏ ਬਲ ਥੱਕ ਰਹੇ, ਟੁੱਟੀ ਸੁਜਾਗਾ ਨਾਏ,
ਆਪਣਾ ਬਲ ਲਾ ਕੇ ਹੰਬ ਗਏ ਥੱਕ ਗਏ, ਪਰ ਚਮਕੌਰ ਦੀ ਗੜੀ ਇਹਨਾਂ ਦੇ ਕੋਲੋਂ ਫਤਿਹ ਨਹੀਂ ਕੀਤੀ ਜਾ ਸਕੀ।
ਤੇਰੇ ਕੀਨੇ ਗਿਰਦ ਤਿੰਨ ਮਾਨੁਕ ਬੋ ਮਰਵਾਏ,
ਆਪਣੇ ਹਜ਼ਾਰਾਂ ਬੰਦੇ ਮਰਵਾ ਕੇ ਇਹਨਾਂ ਨੇ ਪਿੱਛੇ ਜਾ ਕੇ ਡੇਰੇ ਕਰ ਲਏ ਗੜੀ ਤੋਂ, ਨੇੜੇ ਨਹੀਂ ਆਉਂਦੇ। ਹੁਣ ਵੇਖਿਆ ਵੀ ਨਹੀਂ ਜ਼ੋਰ ਚੱਲਿਆ, ਤੇ ਪਿੱਛੇ ਜਾ ਕੇ ਹਟ ਕੇ ਖਲੋ ਕੇ ਡੇਰੇ ਕਰ ਗਏ, ਚਾਰੇ ਪਾਸੇ ਘੇਰਾ ਪਾ ਕੇ।
ਚੋਪਈ ਅਬ ਅੰਦਰ ਕੀ ਬਾਤ ਸੁਣਾ,
ਇਹ ਤਾਂ ਸੀ ਬਾਹਰ ਦੀ ਕਥਾ, ਹੁਣ ਅੰਦਰ ਦੀ ਕਥਾ ਸੁਣੋ ਜੋ ਚਮਕੌਰ ਦੀ ਗੜੀ ਦੇ ਅੰਦਰ ਹੋ ਰਿਹਾ।
ਹੁਤੇ ਨਾ ਅੰਦਰ ਅੰਨ ਕਿਥਾਓ।
ਹੁਣ ਚਮਕੌਰ ਦੀ ਗੜੀ ਵਿਚ ਅੰਨ ਕੋਈ ਨਹੀਂ ਸੀ, ਪਿੱਛੋਂ ਸਿੰਘ ਵੀ ਕਈ ਮਹੀਨਿਆਂ ਦੇ ਕਈ ਦਿਨਾਂ ਦੇ ਭੁੱਖੇ ਉਨੀਂਦਰੇ ਸਨ।
ਕੰਧ ਚਿਣੀ ਕਿਛ ਆਛੀ ਨਾ ਏ,
ਚਮਕੌਰ ਦੀ ਗੜੀ ਦੀਆਂ ਕੰਧਾਂ ਵੀ ਕੋਈ ਬਹੁਤੀਆਂ ਮਜ਼ਬੂਤ ਨਹੀਂ ਸਨ।
ਨਾ ਮੁਰਚੇ ਰੱਖੇ ਮਾਏ,
ਕਿਉਂਕਿ ਤਾਂ ਰਹਿਸ਼ੀ ਗੜੀ ਸੀ ਨਾ, ਇਹਦੇ ਵਿਚ ਕੋਈ ਲੜਨ ਵਾਸਤੇ ਮੋਰਚੇ ਵੀ ਨਹੀਂ ਸਨ।
ਜਿਨ ਸਿੱਧੇ ਕਰ ਸ਼ਸਤਰ ਚਲਾਏ,
ਜਿਨ੍ਹਾਂ ਮੋਰਚਿਆਂ ਵਿਚੋਂ ਸਿੱਧੇ ਕਰਕੇ ਸ਼ਸਤਰ ਚਲਾਏ ਜਾ ਸਕਦੇ ਉਹ ਮੋਰਚੇ ਵੀ ਨਹੀਂ ਸਨ।
ਜਿਸੈ ਓਟ ਕਰ ਸੀਸ ਬਚਾਏ,
ਜਿਨ੍ਹਾਂ ਮੋਰਚਿਆਂ ਦੀ ਓਟ ਕਰਕੇ ਆਪਣਾ ਸਿਰ ਬਚਾ ਕੇ ਗੋਲੀ ਮਾਰੀ ਜਾ ਸਕੇ। ਆਪ ਜੀ ਅਨੰਦਪੁਰ ਸਾਹਿਬ ਦਾ ਕਿਲਾ ਵੇਖਦੇ ਹੋ, ਕਿਲਾ ਆਨੰਦਗੜ੍ਹ ਸਾਹਿਬ, ਉੱਥੇ ਜਾ ਕੇ ਦਰਸ਼ਨ ਕਰੋ। ਅੱਜ ਵੀ ਤੁਸੀਂ ਜਦੋਂ ਮੋਰਚਿਆਂ ਵਿਚ ਵੇਖੋਗੇ, ਬਕਾਇਦਾ ਉਹਦੇ ਵਿਚੋਂ ਬੰਦੂਕਾਂ ਦੀਆਂ ਨਲੀਆਂ ਛੜਾਂ ਬਾਹਰ ਕੱਢ ਕੇ ਲੜਨ ਵਾਸਤੇ ਮੋਰਚੇ ਬਣੇ, ਉਹਨਾਂ ਨੂੰ ਮੋਰਚੇ ਕਹਿੰਦੇ ਆ। ਹੁਣ ਚਮਕੌਰ ਦੀ ਗੜੀ ਦੇ ਵਿਚ ਕੋਈ ਇਹੋ ਜਿਹੇ ਮੋਰਚੇ ਨਹੀਂ ਸਨ।
ਮੈਂ ਲੱਭੇ ਤੈ ਭੁੰਨਣ ਕੋ ਦਾਣਾ,
ਕਹਿੰਦੇ ਉੱਥੇ ਤਾਂ ਕੋਈ ਦਾਣਾ ਵੀ ਇੱਕ ਨੀ ਭੁੰਨ ਕੇ ਖਾਣ ਨੂੰ ਹੈ,
ਜੋ ਲੱਭੇ ਤਾਂ ਕਦ ਮਿਲੇ ਖਾਣਾ।
ਭਾਈ ਸਾਹਿਬ ਕਹਿੰਦੇ ਜੇ ਲੱਭ ਵੀ ਜਾਵੇ ਤੇ ਖਾਣ ਨੂੰ ਕਿਹੜਾ ਟਾਈਮ ਸੀ। ਸਤਨਾਮ
ਸ੍ਰੀ ਵਾਹ।
ਕਹਿੰਦੇ ਪਹਿਲੀ ਗੱਲ ਤਾਂ ਹੈ ਹੀ ਨਹੀਂ ਸੀ ਚਮਕੌਰ ਦੀ ਗੜੀ ਚ, ਇੱਕ ਦਾਣਾ ਨਹੀਂ ਸੀ ਜਿਹੜਾ ਭੁੰਨ ਕੇ ਖਾ ਲੈਂਦੇ। ਕਹਿੰਦੇ ਜੇ ਲੱਭ ਵੀ ਜਾਵੇ ਤੇ ਖਾਣ ਨੂੰ ਕਿਹੜਾ ਟਾਈਮ ਸੀ। ਫੌਜਾਂ ਤਾਂ ਚਾਰੇ ਪਾਸਿਓ ਮਾਰੋ ਮਾਰ ਕਰ ਰਹੀਆਂ ਨੇ,
ਦਾਰੂ ਸਿੱਕੋ ਗਏਓ ਮੁਕਾਈ,
ਸਿੰਘਾਂ ਕੋਲ ਜਿਹੜਾ ਥੋੜਾ ਬਹੁਤ ਦਾਰੂ ਸਿੱਕਾ ਸੀ ਗੋਲੀ ਬਾਰੂਦ ਉਹ ਮੁੱਕ ਗਿਆ।
ਰਹਿਓ ਨਾ ਤੀਰ ਤਨੀਰਨ ਮਾਈ,
ਪੱਥਿਆਂ ਵਿਚ ਤੀਰ ਵੀ ਨਹੀਂ ਰਹੇ। ਤਨੀਰ ਕਹਿੰਦੇ ਨੇ ਪੱਥਿਆਂ ਨੂੰ, ਪੱਥਿਆਂ ਵਿਚ ਤੀਰ ਵੀ ਤਕਰੀਬਨ ਸਮਾਪਤ ਹੋ ਗਏ।
ਜ਼ਖਮੀ ਜੋਗ ਕਿਤ ਲੱਭੇ ਨਾ ਪਾਣੀ,
ਔਰ ਜਿਹੜੇ ਜ਼ਖਮੀ ਸਿੰਘ ਨੇ ਉਹਨਾਂ ਨੂੰ ਪੀਣ ਵਾਸਤੇ ਪਾਣੀ ਵੀ ਨਸੀਬ ਨਹੀਂ ਹੋ ਰਿਹਾ।
ਐਸੀ ਔਖੀ ਤਹਾਂ ਬਿਹਾਨੀ,
ਚਮਕੌਰ ਦੀ ਗੜੀ ਦੇ ਵਿਚ ਇਹੋ ਜਿਹਾ ਔਖਾ ਵੇਲਾ ਸਿੱਖਾਂ ਤੇ ਆਇਆ।
ਸ਼ਸਤਰ ਚਲਾਵਤ ਬਾਹੇ ਥੱਕ ਗਈ,
ਸ਼ਸਤਰ ਚਲਾਉਂਦਿਆਂ ਪਿੱਛੋਂ ਕਿੱਥੋਂ ਲੜਦੇ ਆਏ ਆਨੰਦਪੁਰ ਸਾਹਿਬ ਤੋਂ, ਦੋ ਦਿਨ ਹੋ ਗਏ ਨੇ ਲੜਦਿਆਂ, ਲੜਦੇ ਹੀ ਬੀਤ ਗਏ ਨੇ ਤੇ ਕਹਿੰਦੇ ਹੁਣ ਬਾਹਾਂ ਵੀ ਜਿਹੜੀਆਂ ਨੂੰ ਹੰਬ ਗਈਆਂ ਨੇ ਲੜਦਿਆਂ ਲੜਦਿਆਂ ਥੱਕ ਗਈਆਂ ਨੇ।
ਥਕੀ ਦੇਹ ਮਦ ਸ਼ਕਤ ਨਾ ਰਹੀ,
ਸਰੀਰ ਥੱਕ ਗਏ ਨੇ, ਡਿੱਗੂ ਡਿੱਗੂ ਕਰਦੇ ਆ, ਸਰੀਰਾਂ ਵਿਚ ਤਾਣ ਨਹੀਂ ਰਿਹਾ ਲੜਨ ਵਾਸਤੇ। ਤਦੇ ਕਲਗੀਧਰ ਨੇ ਲਿਖਿਆ ਨਾ, ਚਹਿ ਗੁਰਿਸ਼ਨੈ ਚਕਾਰੇ ਦਾ ਚਹਿਲ ਨਰ ਕੇ ਦਹਿਲਾ ਖਬਰ ਆਏ ਬਰੂੰ ਬੇਖਬਰ। 40 ਸਿੰਘ ਭੁੱਖੇ ਉਨੀਂਦਰੇ ਹੰਬੇ ਹੋਏ ਜਿਨ੍ਹਾਂ ਦੇ ਸਰੀਰਾਂ ਵਿਚ ਕੋਈ ਲੜਨ ਨੂੰ ਤਾਣ ਨਹੀਂ ਸੀ, ਉਹਨਾਂ 40 ਸਿੰਘਾਂ ਤੇ ਬਾਦਸ਼ਾਹ ਔਰੰਗਜ਼ੇਬ ਤੇਰੀਆਂ 10 ਲੱਖ ਫੌਜਾਂ ਨੇ ਹਮਲਾ ਕੀਤਾ, ਪਰ ਉਹ 40 ਵੀ ਇਹੋ ਜਿਹੇ ਮਰਦ ਦਲੇਰ ਸੀ ਕਿ ਇਹੋ ਜਿਹੇ ਸਰੀਰਾਂ ਦੀ ਹਾਲਤ ਹੁੰਦਿਆਂ ਹੋਇਆਂ ਵੀ ਉਹ ਬਹਾਦਰੀ ਨਾਲ ਖੂਬ ਲੜੇ ਔਰ ਚਮਕੌਰ ਦੀ ਗੜੀ ਦਾ ਜੰਗ ਉਹਨਾਂ ਨੇ ਫਤਿਹ ਕੀਤਾ।
ਤੋਪੀ ਸਿੰਘਨ ਹੱਥ ਨੇ ਛੋਰਿਓ,
ਆਹ ਕਹਿੰਦੇ ਭਾਵੇਂ ਸਰੀਰਾਂ ਚ ਤਾਣ ਨਹੀਂ, ਬਾਹਾਂ ਥੱਕ ਗਈਆਂ ਨੇ ਲੜਦਿਆਂ ਲੜਦਿਆਂ, ਪਰ ਫਿਰ ਵੀ ਉਹਨਾਂ ਤਲਵਾਰਾਂ ਨਹੀਂ ਛੱਡੀਆਂ, ਫਿਰ ਵੀ ਲੜਨ ਦਾ ਹੌਸਲਾ ਨਹੀਂ ਛੱਡਿਆ। ਹੌਸਲੇ ਬੁਲੰਦ ਨੇ, ਅੰਦਰ ਜਿਹੜਾ ਧੀਰਜ ਹੈ ਨਾ ਮਹਾਰਾਜ ਜੀ ਦੇ ਬਚਨਾਂ ਦੇ ਨਾਲ ਕਿ ਧੀਰਜ ਧਾਮ ਬਣਾਏ ਇਹ ਤਨ, ਕਿ ਸਰੀਰਾਂ ਨੂੰ ਧੀਰਜ ਦਾ ਘਰ ਬਣਾਇਆ ਹੋਇਆ, ਏਦਾਂ ਲੜੇ ਹਨ।
ਪਰੇ ਜੋਰੇ ਤਵਲ ਜੈ ਦੋਰਿਓ,
ਕਹਿੰਦੇ ਜਿੱਧਰੋਂ ਵੀ ਵੈਰੀਆਂ ਨੇ ਦੌੜ ਕੇ ਹੱਲਾ ਕੀਤਾ ਗੜੀ ਵਾਲੇ ਪਾਸੇ,
ਦੋਹਰਾ ਤੋ ਸਤਿਗੁਰ ਸਿੰਘਨ ਕਹਿਓ ਗਯੋ ਦਾਰੂ ਸਿੱਕੋ ਮੁਕਾਏ,
ਉਹਨਾਂ ਨੂੰ ਮਾਰ ਕੇ ਦੂਰ ਭਜਾ ਦਿੱਤਾ। ਜਦੋਂ ਗੋਲੀ ਬਾਰੂਦ ਸਿੱਕਾ ਮੁੱਕ ਗਿਆ, ਕਲਗੀਧਰ ਜੀ ਸਿੰਘਾਂ ਨੂੰ ਕਹਿਣ ਲੱਗੇ, ਖਾਲਸਾ ਜੀ ਹੁਣ ਗੋਲੀਆਂ ਮੁੱਕ ਗਈਆਂ ਨੇ, ਬਾਰੂਦ ਮੁੱਕ ਗਿਆ ਹੈ,
ਫੜਤੇ ਗੇ ਗਿਰਦੇ ਫਿਰੋ ਹਵੇਲੀ ਕੇ ਤਾਏ,
ਗੜੀ ਦੇ ਚਾਰੇ ਪਾਸੇ ਹੁਣ ਤਲਵਾਰਾਂ ਲੈ ਕੇ ਫਿਰੋ, ਜਿਹੜਾ ਨੇੜੇ ਆਵੇ ਤਲਵਾਰਾਂ ਨਾਲ ਕੱਟ ਕੇ ਕਿਰਪਾਨ ਭੇਟ ਕਰ ਦਿਓ।
ਚੋਪਈ ਤੋ ਸਿੰਘਨ ਵੈਸੇ ਮਨ ਲਈ,
ਮਹਾਰਾਜ ਜੀ ਦੇ ਬਚਨ ਖਾਲਸੇ ਦੇ ਮੰਨੇ,
ਦੋਏ ਦੋਏ ਨਿਕਸ ਗਿਰਦਾਵਲ ਕਈ
ਦੋ ਦੋ ਚਾਰ ਚਾਰ ਪੰਜ ਪੰਜ ਸਿੰਘਾਂ ਦੇ ਜਥੇ ਨਿਕਲ ਕੇ ਬਾਹਰ ਜਾ ਕੇ ਲੜਨ ਲੱਗੇ
ਵੈ ਮਰ ਜਾਏ ਤੋ ਆਵੇ ਔਰ
ਉਹ ਲੜਦਿਆਂ ਸ਼ਹੀਦੀ ਪਾ ਜਾਂਦੇ ਤੇ ਪਿੱਛੋਂ ਹੋਰ ਆ ਜਾਂਦੇ
ਐਸੀ ਪਈ ਉਹਾਂ ਕੁਛ ਤੋਰ
ਇਹੋ ਜਿਹਾ ਤੌਰ ਹੋਇਆ ਉੱਥੇ ਲੜਾਈ ਦਾ ਜੰਗ ਦਾ ਭਿਆਨਕ ਘਮਾਸਾਨ ਜੰਗ ਹੋਇਆ
ਨਿਕਸ ਨਿਕਸ ਸਿੰਘ ਬਹੁ ਮਰ ਗਏ
ਤਾਂ ਕਾਫੀ ਸਿੰਘ ਗੜੀ ਵਿੱਚੋਂ ਬਾਹਰ ਨਿਕਲ ਕੇ ਸ਼ਹੀਦੀਆਂ ਪ੍ਰਾਪਤ ਕਰ ਗਏ
ਤੋ ਗੁਰ ਲਖੇ ਸਿੰਘ ਥੋੜੇ ਰਹੇ
ਪਾਤਸ਼ਾਹ ਵੇਖਿਆ ਹੁਣ ਸਿੰਘ ਬਿਲਕੁਲ ਹੀ ਥੋੜੇ ਸਵਾਏ ਰਹਿ ਗਏ ਨੇ
ਕਹੀ ਸਤਿਗੁਰ ਅਬ ਬਾਹਰ ਨਾ ਜਾਓ
ਮਹਾਰਾਜ ਜੀ ਨੇ ਇੱਕ ਵਾਰੀ ਰੋਕ ਦਿੱਤਾ ਸਿੰਘਾਂ ਨੂੰ ਵੀ ਹੁਣ ਬਾਹਰ ਦੀ ਜਾਣਾ
ਫੜ ਤੇਗੇ ਟਿਗ ਕੰਧਨ ਖੜਾਓ
ਤੇਗਾਂ ਪਕੜ ਕੇ ਚਮਕੌਰ ਦੀ ਗੜੀ ਦੀਆਂ ਕੰਧਾਂ ਦੇ ਉੱਤੇ ਬਹਿ ਜੋ ਚਾਰੇ ਪਾਸੇ ਮੋਰਚੇ ਲਾ ਕੇ
ਸੋ ਤੁਰਕਨ ਗੱਲ ਲੀਨੀ ਜਾਨ
ਉਧਰ ਤੁਰਕਾਂ ਨੇ ਵੇਖਿਆ ਵੀ ਹੁਣ ਸਿੰਘ ਬਾਹਰ ਨਹੀਂ ਪਏ ਨਿਕਲਦੇ
ਪਯੋ ਦਾਰੂ ਸਿੱਕੋ ਮਦ ਮੁਕਾਨ
ਉਹਨਾਂ ਇਹ ਵੀ ਜਾਣ ਲਿਆ ਕਿ ਸਿੰਘਾਂ ਕੋਲ ਦਾਰੂ ਸਿੱਕਾ ਨਹੀਂ ਰਿਹਾ ਗੋਲੀਆਂ ਨਹੀਂ ਰਹੀਆਂ ਬਰੂਦ ਮੁੱਕ ਗਿਆ
ਕਰ ਹੱਲੇ ਵੈ ਸਭ ਹੀ ਤਾਏ
ਤੁਰਕਾਂ ਨੇ ਚਾਰੇ ਪਾਸਿਓ ਹੱਲਾ ਕੀਤਾ ਨੇੜੇ ਜਾ ਕੇ ਵੀ ਗੜੀ ਨੂੰ ਕੰਧ ਨੂੰ ਪੌੜੀ ਲਾ ਕੇ ਅੰਦਰ ਚੜ ਕੇ ਜਾਵਾਂਗੇ
ਪਰੇ ਚੁਫੇਰਿਓ ਰੋਲ ਮਚਾਏ
ਰੌਲਾ ਪਾ ਕੇ ਯਾਲੀ ਕਰਦਿਆਂ ਇਹਨਾਂ ਨੇ ਚਾਰੇ ਪਾਸਿਓ ਹਮਲਾ ਬੋਲਿਆ
ਕੋ ਪਿਆਦੋ ਕੋ ਆਇਓ ਅਸਵਾਰ
ਕੋਈ ਪੈਦਲ ਸੀ ਕੋਈ ਘੋੜੇ ਤੇ ਸਵਾਰ ਸੀ
ਉਡੀ ਧੂੜ ਪਯੋ ਧੁੰਦ ਕਾਰ
ਧੂੜ ਉੱਡੀ ਆਕਾਸ਼ ਵਿਚ ਧੁੰਦ ਕਾਰ ਛਾ ਗਈ
ਹੁਣ ਤਰ ਪੌੜੀ ਹੱਥ ਕੰਧੀ ਪਾਏ
ਇਹਨਾਂ ਨੇ ਪੌੜੀਆਂ ਲਾ ਕੇ ਕੰਧ ਦੇ ਨਾਲ ਤੇ ਹੱਥ ਪਾ ਕੇ ਪੌੜੀਆਂ ਦੇ ਡੰਡਿਆਂ ਨੂੰ ਚੜਨ ਲੱਗੇ
ਅੱਗਿਓ ਸਿੰਘਨ ਕੱਟ ਹੱਥ ਗਿਰਾਏ
ਜਦੋਂ ਕੰਧ ਦੇ ਉੱਪਰ ਨੂੰ ਜਾ ਕੇ ਸਿਰ ਜਾ ਚੁੱਕਦੇ ਅੱਗੇ ਸਿੰਘ ਪਹਿਲਾਂ ਹੀ ਬੈਠੇ ਤਲਵਾਰਾਂ ਲੈ ਕੇ ਜਿਹੜਾ ਤਾਂ ਨੂੰ ਮੁੰਡੀ ਜੇ ਚੁੱਕਦਾ ਵੱਢ ਕੇ ਤਲਵਾਰ ਨਾਲ ਧੋਣੋ ਦੀ ਜ਼ਮੀਨ ਤੇ ਸੁੱਟ ਦਿੰਦੇ ਹੈ ਜਿਹਦਾ ਕੋਈ ਹੱਥ ਤਾਂ ਨੂੰ ਆਉਂਦਾ ਤੇ ਹੱਥ ਵੱਢ ਕੇ ਸੁੱਟ ਦਿੰਦੇ ਹੈ
ਦੋਹਰਾ ਚੁਫੇਰੇ ਚੜ ਹੱਥ ਕਤੇ ਤਿਮ ਤਿਮ ਸਿੰਘ ਕਟਾਏ
ਕਹਿੰਦੇ ਚਫੇਰਿਓ ਜਦੋਂ ਆ ਕੇ ਹੱਲਾ ਕਰਦੇ ਆ ਨਾ ਜਿਹੜਾ ਉੱਤੇ ਨੂੰ ਹੱਥ ਪਾਉਂਦਾ ਉਹਦਾ ਹੱਥ ਨਹੀਂ ਰਹਿੰਦਾ ਨਾਲ ਜਿਹਦਾ ਸਿਰ ਤਾਂ ਨੂੰ ਹੁੰਦਾ ਥੋੜਾ ਜਿਹਾ ਉਹਦਾ ਸਿਰ ਨਹੀਂ ਰਹਿੰਦਾ ਏਦਾਂ ਸਿੰਘ ਵੱਢ ਵੱਢ ਕੇ ਇਹਨਾਂ ਨੂੰ ਤਲਵਾਰਾਂ ਨਾਲ ਸੁੱਟੀ ਜਾਂਦੇ ਹਨ
ਉਨਕੋ ਦਾਵ ਸੁਨੇ ਲੱਗਿਓ ਕਿਰ ਤਿਰ ਪੂਮੇ ਪਾਏ
ਉਹਨਾਂ ਦਾ ਕੋਈ ਦਾਜ ਨਹੀਂ ਲੱਗਦਾ ਕਿਉਂਕਿ ਕੰਧਾਂ ਉੱਚੀਆਂ ਸੀ ਉਹਨਾਂ ਦੇ ਕੋਲ ਤਾਂ ਹੁਣ ਪੌੜੀਆਂ ਹੀ ਸੀ ਨਾ ਤਰੀਕਾ ਪੌੜੀਆਂ ਨਾਲ ਹੀ ਚੜ੍ਹਨਾ ਸੀ ਤੇ ਸਿੰਘ ਉੱਤੇ ਕੰਧਾਂ ਦੇ ਉੱਤੇ ਬੈਠੇ ਮੋਰਚੇ ਲਾ ਕੇ ਜਦੋਂ ਪੌੜੀ ਦੇ ਉੱਤੇ ਹੱਥ ਜਾ ਪਾ ਕੇ ਤਾਂ ਚੜ੍ਹਦੇ ਸਿੰਘ ਵੱਢ ਕੇ ਜ਼ਮੀਨ ਤੇ ਸੁੱਟ ਦਿੰਦੇ ਏਦਾਂ ਇਹਨਾਂ ਦਾ ਕੋਈ ਦਾਅ ਨਹੀਂ ਸੀ ਚੱਲਦਾ ਉੱਤੋਂ ਸਿੰਘਾਂ ਦਾ ਦਾਅ ਲੱਗਦਾ ਸੀ
ਜੋ ਪਈ ਇੱਕ ਇੱਕ ਦੋਏ ਦੋਏ ਹੋਤੀ ਥੀ ਗੋਲੀ
ਇਹ ਦਾਅ ਦਾ ਮਤਲਬ ਹੁੰਦਾ ਢਾਈ ਫੱਟ ਕਹਿੰਦੇ ਆ ਜੰਗ ਦੇ ਢਾਈ ਫੱਟ ਇੱਕ ਦੁਸ਼ਮਣ ਵਾਰ ਕਰੇ ਕਾਪਣਾ ਕਰੋ ਦੋ ਹੋ ਗਏ ਜਿਹੜਾ ਅੱਧਾ ਫੱਟ ਲਾ ਗਿਆ ਨਾ ਉਹ ਜੰਗ ਜਿੱਤ ਜਾਂਦਾ ਅੱਧੇ ਫੱਟ ਵਾਲਾ ਜੰਗ ਜਿੱਤ ਜਾਂਦਾ ਵੀ ਉਹ ਇਧਰੋਂ ਕੋਈ ਲਾ ਜੇ ਜਾਂ ਉਧਰੋਂ ਲਾ ਜੇ ਅੱਜ ਸਿੰਘਾਂ ਦਾ ਅੱਧਾ ਫੱਟ ਲੱਗ ਰਿਹਾ ਜਿਹੜਾ ਕੋਈ ਸਿਰ ਉੱਤੇ ਨੂੰ ਚੁੱਕਦਾ ਨੂੰ ਵੱਢ ਕੇ ਜ਼ਮੀਨ ਤੇ ਸੁੱਟ ਦਿੰਦੇ ਆ ਭੂਏ
ਪਾਸ ਟੁਕੇ ਤਬ ਉਨ ਪਰ ਠੋਕੀ
ਜਿਹੜਾ ਉਧਰੋਂ ਦੂਰੋਂ ਥੋੜੇ ਜਿਹੀਆਂ ਜਿਹੜੇ ਫੌਜ ਆ ਰਹੀ ਸੀ ਘੋੜਿਆਂ ਤੇ ਕਈ ਸਿੰਘਾਂ ਨੇ ਨਾ ਇੱਕ ਇੱਕ ਦੋ ਦੋ ਗੋਲੀਆਂ ਉਹ ਲੁਕਾ ਕੇ ਰੱਖੀਆਂ ਹੋਈਆਂ ਸੀ ਖਜ਼ਾਨੇ ਚ ਵੀ ਕਿਤੇ ਬਹੁਤਾ ਔਖਾ ਸਮਾਂ ਹੋਇਆ ਉਦੋਂ ਚਲਾਵਾਂਗੇ ਉਹ ਦੋ ਦੋ ਚਾਰ ਚਾਰ ਗੋਲੀਆਂ ਕਈਆਂ ਕੋਲ ਸਾਂਭੀਆਂ ਹੋਈਆਂ ਉਹਨਾਂ ਵੇਖਿਆ ਵੀ ਆ ਗਏ ਨੇ ਦੁਸ਼ਮਣ ਨੇੜੇ ਕੋਈ ਬਹੁਤੇ ਇਕੱਠੇ ਹੋ ਕੇ ਤਾਂ ਫਿਰ ਸਿੰਘਾਂ ਨੇ ਬੰਦੂਕਾਂ ਵਿੱਚੋਂ ਇੱਕ ਇੱਕ ਦੋ ਦੋ ਗੋਲੀਆਂ ਜਿਹੜੀਆਂ ਉਹ ਛੱਡ ਦਿੱਤੀਆਂ ਚਲਾ ਦਿੱਤੀਆਂ ਹੁਣ ਦੁਸ਼ਮਣਾਂ ਨੂੰ ਇਹ ਵੀ ਭੈ ਹੋ ਗਿਆ ਵੀ ਇਹਨਾਂ ਕੋਲੋਂ ਹਾਲੇ ਗੋਲੀਆਂ ਮੁੱਕੀਆਂ ਕੋਈ ਨਹੀਂ ਪਹਿਲਾਂ ਤਾਂ ਉਹਨਾਂ ਨੂੰ ਇਹ ਸੀ ਵੀ ਇਹਨਾਂ ਕੋਲੋਂ ਗੋਲੀ ਸਿੱਕਾ ਮੁੱਕ ਗਿਆ ਹੁਣ ਮੂੰਹ ਤਾਣੇ ਹੋ ਕੇ ਜਦੋਂ ਆਉਣ ਲੱਗੇ ਫਿਰ ਅੰਦਰੋਂ ਗੋਲੀਆਂ ਆਈਆਂ ਕਈ ਜਿਹੜੇ ਸਾਨੂੰ ਮਾਰ ਕੇ ਜ਼ਮੀਨ ਤੇ ਸੁੱਟ ਦਿੱਤੇ
ਇੱਕ ਇੱਕ ਦੋਏ ਦੋਏ ਤਿੰਨ ਦਏ ਗੇਰ
ਇਹ ਤਾਂ ਇੱਕ ਇੱਕ ਦੋ ਦੋ ਦੁਸ਼ਮਣ ਮਾਰ ਕੇ ਜ਼ਮੀਨ ਤੇ ਸੁੱਟ ਦਿੱਤੇ ਗੋਲੀਆਂ ਨਾਲ
ਪਏ ਤੁਰਕ ਕੇ ਤੈ ਬਹੁ ਢੇਰ
ਉੱਥੇ ਤੁਰਕਾਂ ਦੇ ਤਾਂ ਢੇਰ ਲੱਗ ਗਏ ਚਮਕੌਰ ਦੀ ਗੜੀ ਦਾ ਜਿਹੜਾ ਬਾਹਰਲਾ ਕੋਟ ਹੈ ਉਹਦੇ ਨਾਲ ਇੱਕ ਲਾਸ਼ਾਂ ਦਾ ਕੋਟ ਹੋਰ ਉਸਰ ਗਿਆ ਕੰਧ ਉਸਰ ਗਈ
ਐਸੋ ਰੋ ਰੋ ਜਬ ਊਹਾਂ ਪਯੋ
ਜਦੋਂ ਇਸ ਤਰ੍ਹਾਂ ਦਾ ਰੌਲਾ ਪਿਆ ਉਸ ਜਗ੍ਹਾ ਤੇ
ਸਾਹਿਬ ਜੁਝਾਰ ਸਿੰਘ ਮਨ ਮੈਂ ਠਯੋ
ਇੱਧਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਮਹਾਰਾਜ ਕਲਗੀਧਰ ਪਾਤਸ਼ਾਹ ਦੇ ਫਰਜ਼ੰਦ बाबा अजीत सिंह जी दे मन विच आई
अब जीवन को कुछ धर्म नाई
कहंदे हुण जीवन दा धर्म नहीं है हुण धर्म है जंग दे मैदान विच छत्री दा पुत्तर बन के जूझण दा हुण जीवना धर्म नहीं है क्योंकि जे जीवदिया पत लथी जावे ते फिर उस जीवन दा काम ही की रह जांदा है कहंदे हुण जंग दे मैदान विच मरना ही साडा धर्म है
पुत्तर जीवे लड़ पिता मराही
कहंदे पुत्तर जीवे ते प्यो लड़के मर जे फिर एहो जे पुत दा की फायदा होया बाबा अजीत सिंह जी सोचदे मन च वी पुत्तरां दे हुंदिआं प्यो लड़के मर जे फिर पुत्तर दा की फायदा होया कहंदे हुण पहला धर्म है पुत्तरां दा लड़के मरना
अभिमन्यु मुयो पित अर्जन जीवत
कहंदे अर्जन दे जीवदिआं उहदा पुत अभिमन्यु मरिया कि नहीं मरिया जंग दे विच इह गल वक्खरी है कि अभिमन्यु दे मरण तों बाद अर्जन रोया सी भूबां मार मार के ते तनक सुट बैठा सी इत्थे पुत्तर जंग दे मैदान च शहीद हुंदे ने ते बाजां वाले कलगी धर गल च पल्लू पा के निरंकार दा शुकराना करदे फर्क सी अर्जन ते दशमेश पातशाह दा उदाहरण वजों भावें कह रहे ने कहंदे पिता दे जीवदिआं अर्जन दे जीवदिआं ओदा पुत अभिमन्यु जंग दे मैदान च लड़ मरिया
मेघनाद मोयो रावण तीवत
रावण दे हुंदिआं ओदा पुत मेघनाद जंग दे मैदान विच लड़ मरिया
रीत यही छत्रियन की कहे
छत्रियां दी रीत है जंग दे मैदान दे विच पिता दे हुंदिआं पुत रण भूमि विच लड़ के शहीदी पावे
प्राण पिता हम मोहरे दहे
असीं वी अपने पिता दे सन्मुख अपने प्राण त्यागणे हन
फड़ते गो होए बाहर तायो
साहिबजादा बाबा अजीत सिंह जी अपने नाल कुछ सिखां दा जथा लैके रण भूमि जंग दे मैदान विच लड़े
आगे अड़ियो सो मार गिरायो
जेड़ा भी बाबा अजीत सिंह दे सामने अड़िया ओनू मार के रण भूमि विच सुट दिता डकरे डकरे करके
उस पासे होए गयो उजाड़ा
जिधर बाबा अजीत सिंह जी गए उधर ता उजाड़ ही करदे जांदे आ लाशां दे जिवें टुकड़े टुकड़े जे कीते हुए रण भूमि विच कहिंदे खिंडे ही नजर आउंदे आ जिधर बाबा अजीत सिंह जी जांदे आ वढदे
उन जानियो दल आए पयो सारा
जाणिया के दुश्मनां दा सारा दल आ गया
दोहरा गर्द गुबारे मद ते पर को सुजे नया
कहंदे इन्ना मिट्टी कट्टा गर्दा उठे उड्डिया है रण भूमि विच भी उत्थे कुछ सुझदा नहीं भी केड़ा अपना ते केड़ा बगाना
रोलो गोलो बहु उआ पयो आपस मद खाप
इन्ना रौला गौला पिया उत्थे ते कई ता कहंदे तुरकां ने एक दूजे नूं आपस विच ही वड सुट्टिया ए समझ के भी आ अजीत सिंह आ गया बाबा अजीत सिंह जी इन्ने बिजली वांगू जांदे फुरती दे नाल वी ओ हनेरे जे विच कुछ नजर ना आवे मिट्टी कट्टे च उन्हें आख्या ओ अजीत सिंह आउंदा ते एदा जानदिआं आपस विच एक दूजे नूं वड सुट्टिया कट सुट्टिया इन्हां तुरकां ने
कई सो तुरकन मारते श्री अजीत सिंह शहीदी लीन
एक नूं नहीं दो नूं नहीं सैकड़िआं नूं मार के साहिबजादा बाबा अजीत सिंह जी ने रण तत्ते दे विच शहादत दा जाम प्राप्त कीता एक अनवर खान पठान नूं मार दिया होया
तिम मगर जुजार सिंह जी परयो शेर जिम चीन
अपने वड्डे वीर नूं जूझदिआं वेख के पिछों छोटे वीर दे मन च वी रीझ आई चेहरे ते दाड़ा नहीं आया हाले साहिबजादा बाबा जुझार सिंह जी ए भी जंग दे मैदान च बब्बर शेर वांगू आए गजण लई
चौपाई देख पाई दुख सह सो ना गए
वड्डे भरा नूं शहीद हुंदिआं वेख के इन्हां अंदर चा भी आया ते रोस भी आया कि जिन्हां मलेच्छां ने मेरे वीर नूं शहीद कीता इन्हां मलेच्छां नूं मार कत्तांगा
फड़ खंडे सो मगरे तए
बाबा अजीत सिंह दे पिछे पिछे ही बाबा जुझार सिंह जी भी तेगा लै के जंग दे मैदान च जूझण लगे अल्लाह यार खां योगी लिखदा कहंदा एदां जापदा कि गुरु कलगीधर जी दे कमर कसे दे विचों ए नीमचा निकल के आया है ये नीमचा लाए हैं गुरु जी की कमर से नीमचा ना एक लम्मी तलवार हुंदी है ਉਹ ਏਦਾਂ ਕਰਕੇ ਥੋੜੀ ਜਿਹੀ ਹਲਦੀ ਵੀ ਹੁੰਦੀ ਆ ਉਹ ਨੀਮਚਾ ਤਲਵਾਰ, ਉਹ ਟੁੱਟਦੀ ਨਹੀਂ ਹੈ। ਆਮ ਕਰਕੇ ਤਲਵਾਰਾਂ ਜੇ ਡਾਂਗ ਸੋਟਾ ਲੱਗੇ ਤੇ ਟੁੱਟ ਜਾਂਦੀਆਂ ਨੇ, ਨੀਮਚਾ ਨਹੀਂ ਟੁੱਟਦਾ। ਕਹਿੰਦੇ ਬਾਬਾ ਜੁਝਾਰ ਸਿੰਘ ਉਸ ਨੀਮਚੇ ਤਲਵਾਰ ਵਾਂਗੂ ਨੇ ਜਿਹੜੇ ਜੰਗ ਦੇ ਮੈਦਾਨ ਵਿੱਚ ਵੈਰੀਆਂ ਨੂੰ ਕੱਟਦੇ ਜਾ ਰਹੇ, ਵੱਢਦੇ ਜਾ ਰਹੇ ਨੇ।
ਜਾਏ ਪਾਈ ਜਿਮ ਸ਼ਸਤਰਨ ਕਰੇ।
ਕਹਿੰਦੇ ਜਿਵੇਂ ਵੱਡਾ ਭਰਾ ਲੜਿਆ ਸੀ ਨਾ ਅਜੀਤ ਸਿੰਘ, ਉਹਦੇ ਤੋਂ ਦੋ ਰੱਤੀਆਂ ਵੱਧ ਬਾਬਾ ਜੁਝਾਰ ਸਿੰਘ ਜੀ ਲੜਨ ਦਾ ਯਤਨ ਕਰਦੇ ਵੀ ਮੈਂ ਵੱਡੇ ਵੀਰ ਤੋਂ ਅੱਗੇ ਵਧਾਂ। ਏਦਾਂ ਦੇ ਚਾ ਦੇ ਨਾਲ ਲੜੇ ਹਨ।
ਮਾਰੇ ਉਸੇ ਜੋ ਆਗੇ ਅਰੇ,
ਜਿਹੜਾ ਅੱਗੇ ਆ ਕੇ ਅੜਿਆ ਬਾਬਾ ਜੁਝਾਰ ਸਿੰਘ ਜੀ ਨੇ ਮਾਰ ਕੇ ਵੱਢ ਕੇ ਕੱਟ ਕੇ ਜ਼ਮੀਨ ਤੇ ਸੁੱਟ ਦਿੱਤਾ।
ਕਿਸੇ ਢਾਲ ਕਿਸ ਭਗੋਤੀ ਛੋਈ,
ਕਿਸੇ ਦੇ ਮੂੰਹ ਤੇ ਢਾਲ ਮਾਰੀ, ਉਹਦੇ ਦੰਦ ਕੱਢ ਕੇ ਜ਼ਮੀਨ ਤੇ ਸੁੱਟ ਦਿੱਤੇ। ਕਿਸੇ ਨੂੰ ਭਗੌਤੀ ਛੁਆਈ, ਭਗੌਤੀ ਤਲਵਾਰ ਨੂੰ ਕਹਿੰਦੇ, ਛੁਆਈ ਮਤਲਬ ਮਾਰੀ, ਇੰਨੀ ਕੁ ਮਾਰੀ ਬਸ ਨਾਲ ਹੀ ਉਹਦੇ ਪ੍ਰਾਣ ਨਿਕਲ ਗਏ।
ਜਿਸੇ ਛੋਈ ਉਸੇ ਕੱਟ ਕਰ ਗਈ।
ਬਾਬਾ ਜੁਝਾਰ ਸਿੰਘ ਦੀ ਭਗੌਤੀ ਜਿਹਨੂੰ ਵੀ ਛੂਈ, ਭਾਵੇਂ ਥੋੜੀ ਜਿਹੀ ਛੂਈ ਹੋਵੇ, ਬਸ ਉਹਨੂੰ ਕੱਟ ਕੇ ਜ਼ਮੀਨ ਦੇ ਵਿੱਚ ਉਹਨੇ ਸੁੱਟ ਦਿੱਤਾ।
ਸਨਮੁਖ ਉਨ ਕੇ ਅੜਿਓ ਨਾ ਕੋਈ।
ਬਾਬਾ ਜੁਝਾਰ ਸਿੰਘ ਦੇ ਸਨਮੁਖ ਕੋਈ ਅੜ ਨਹੀਂ ਸਕਿਆ। ਵਿਦਵਾਨ ਤੇ ਮਹਾਤਮਾ ਕਹਿੰਦੇ ਆ ਤਕਰੀਬਨ 3-4 ਕੋਹ ਤੱਕ ਵੈਰੀਆਂ ਦੇ ਘੇਰੇ ਨੂੰ ਚੀਰ ਕੇ ਬਾਬਾ ਜੁਝਾਰ ਸਿੰਘ ਜੀ ਗਏ, ਫਿਰ ਵਾਪਸ ਆਏ, ਪਰ ਉਹਨਾਂ ਦਾ ਅੱਗਾ ਉਹਨਾਂ ਦਾ ਰਸਤਾ ਕੋਈ ਵੈਰੀ ਨਹੀਂ ਰੋਕ ਸਕਿਆ।
ਮਾਰ ਗਿਰਾਏ ਬੰਦੂਕਾਂ ਸੋਏ।
ਅਖੀਰ ਨੂੰ ਵੈਰੀਆਂ ਨੇ ਅਨੇਕਾਂ ਬੰਦੂਕਾਂ ਚਲਾਈਆਂ, ਅਨੇਕਾਂ ਸ਼ਸਤਰ, ਅਨੇਕਾਂ ਤੀਰ ਚਲਾਏ।
ਐਸੀ ਪਾਤ ਤੈ ਦੋਵੇਂ ਪਾਈ।
ਔਰ ਇਸ ਤਰੀਕੇ ਨਾਲ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਵੀ ਸ਼ਹੀਦੀ ਪਾ ਗਏ, ਦੋਵੇਂ ਭਰਾਵਾਂ ਨੇ ਸ਼ਹੀਦੀ ਪ੍ਰਾਪਤ ਕਰ ਲਈ।
ਸਾਤ ਪਠਾਣਨ ਸ਼ਹੀਦੀ ਪਾਈ।
ਔਰ ਹਜ਼ਾਰਾਂ ਪਠਾਣਾ ਤੇ ਮੁਗਲਾਂ ਨੂੰ ਮਾਰ ਕੇ ਸ਼ਹੀਦੀ ਪ੍ਰਾਪਤ ਕੀਤੀ ਦੋਨਾਂ ਵੀਰਾਂ ਨੇ।
1762
ਸੰਮਤ 1762 ਬਿਕਰਮੀ ਔਰ 1705 ਈਸਵੀ ਵਿੱਚ ਜੰਗ ਹੋਇਆ।
ਐਸੀ ਪਾਈ ਪਰ ਗੁਰਦੋ ਬਾਲ।
ਕਹਿੰਦੇ ਇਸ ਤਰ੍ਹਾਂ ਗੁਰੂ ਕੇ ਬਾਲਾਂ ਨੇ, ਐ ਕੈਪਟਨ ਵਰੇ, ਗੁਰੂ ਕੇ ਬਾਲਾਂ ਨੇ, ਗੁਰੂ ਕੇ ਬੱਚਿਆਂ ਨੇ ਇਹੋ ਜਿਹੀ ਬਹਾਦਰੀ ਨਾਲ 17 ਸਾਲ ਤੇ 14 ਸਾਲ ਦੀ ਉਮਰ ਵਿੱਚ ਵੈਰੀਆਂ ਨਾਲ ਲੜ ਕੇ ਸ਼ਹੀਦੀ ਪ੍ਰਾਪਤ ਕੀਤੀ। ਤੇ ਤੂੰ ਕਹਿੰਦਾ ਸਾਡਾ ਇਹਨਾਂ ਮੁਗਲਾਂ ਦੇ ਨਾਲ ਕੋਈ ਸਾਂਝ ਹੈ, ਸਾਡੀ ਇਹਨਾਂ ਦੇ ਨਾਲ ਪਾਤਸ਼ਾਹੀ ਸਾਂਝ ਹੈ, ਸਾਡੇ ਤਾਂ ਮਹਾਰਾਜ ਜੀ ਦੇ ਬੱਚੇ ਕਲਗੀਧਰ ਦੇ ਲਾਲ ਉਹ ਬਾਲ ਉਮਰ ਦੇ ਵਿੱਚ ਲੜ ਕੇ ਸ਼ਹੀਦੀਆਂ ਪ੍ਰਾਪਤ ਕਰ ਰਹੇ ਨੇ। ਬਸ ਇੱਕ ਤੀਰਥ ਹੈ ਹਿੰਦ ਮੇ ਯਾਤਰਾ ਕੇ ਲੀਏ, ਕਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲੀਏ। ਪੂਰੇ ਵਿਸ਼ਵ ਭਰ ਵਿੱਚ ਅਗਰ ਕੋਈ ਇੱਕ ਤੀਰਥ ਹੈ, ਪੂਰੇ ਵਿਸ਼ਵ ਭਰ ਵਿੱਚ ਇੱਕੋ ਇੱਕ ਕੋਈ ਤੀਰਥ ਹੈ ਤਾਂ ਉਹ ਤੀਰਥ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਹੈ, ਜਿੱਥੇ ਖੁਦਾ ਦੇ ਨਾਂ ਤੇ, ਧਰਮ ਦੇ ਨਾਂ ਦੇ ਉੱਤੇ ਕਲਗੀਧਰ ਨੇ ਆਪਣੇ ਬੱਚੇ ਸ਼ਹੀਦ ਕਰਵਾਏ ਹਨ। ਮਹਾਰਾਜ ਗੁਰੂ ਕਲਗੀਧਰ ਦੇ ਐਸੇ ਫਰਜ਼ੰਦ ਲਖਤੇ ਜ਼ਿਗਰ ਸਹਿਬ ਬਾਬਾ ਅਜੀਤ ਸਿੰਘ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਹੈ। ਚਮਕੌਰ ਦੀ ਗੜੀ ਦਾ ਕੁਝ ਹੋਰ ਹਾਲ ਅੱਗੇ ਵਰਣਨ ਹੋ ਰਿਹਾ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਗੁਰੂ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਗਾਂ ਵਾਸਤੇ ਸਦਬੁੱਧੀ ਸਮਰਥ ਪ੍ਰਦਾਨ ਕਰਨ। ਸਾਧ ਸੰਗਤ ਜੀ ਬੇਨਤੀ ਹੈ ਕਿ ਕੱਲ ਮਿਤੀ 27 ਤਰੀਕ ਦਿਨ ਐਤਵਾਰ ਨੂੰ ਦੁਪਹਿਰੇ 12 ਵਜੇ ਤੋਂ 4 ਵਜੇ ਤੱਕ ਦੁੱਖ ਨਿਵਾਰਨ ਸਾਹਿਬ ਦੀਵਾਨ ਹਾਲ ਵਿੱਚ ਸ੍ਰੀ ਜਪਜੀ ਸਾਹਿਬ ਦੇ ਪਾਠ ਤੇ ਸੁਖਮਣੀ ਸਾਹਿਬ ਦੇ ਪਾਠ ਹੋਣਗੇ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ 12 ਤੋਂ 4 ਵਜੇ ਤੱਕ ਦੇ ਇਹਨਾਂ ਜਪ ਤਪ ਸਮਾਗਮਾਂ ਵਿੱਚ ਆਪ ਜੀ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਅੰਮ੍ਰਿਤਮਈ ਗੁਰਬਾਣੀ ਪੜ੍ਹ ਕੇ ਔਰ ਸਰਵਣ ਕਰਕੇ ਗੁਰੂ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਹ ਸਮਾਗਮ ਹਰ ਮਹੀਨੇ ਅਖੀਰਲੇ ਐਤਵਾਰ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਹੋਇਆ ਕਰਨਗੇ 12 ਤੋਂ 4 ਵਜੇ ਤੱਕ। ਕੱਲ ਇਹਦੀ ਆਰੰਭਤਾ ਹੋ ਰਹੀ, ਆਪ ਜੀ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੇ ਅਚੁੱਤ ਹੇ ਪਾਰ ਬ੍ਰਹਮ
ਅਗਨਾਸੀ ਅਗਨਾਸ
ਹੇ ਪੂਰਨ ਹੇ ਸਰਬ ਮੈਂ
ਪੰਜਨ ਗੁਣ ਤਾਸ
ਹੇ ਸੰਗੀ ਹੇ ਨਿਰੰਕਾਰ
ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ ਹੇ ਅਪਰੰਪਰ ਹਰ ਹਰੇ
ਪੀਓ ਅਣਹਾਰ
ਹੇ ਸੰਤ ਹੈ ਕੈ